ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਜਿਨ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਿਜ ਛੇਤੀ ਘਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਧੁਨਾ ਨਿਹ ਚਲ ਰਾਜ ਕਮਾਓ ਜਿਨ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਿਜ ਛੇਤੀ ਘਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਧੁਨਾ ਨਿਹ ਚਲ ਰਾਜ ਕਮਾਓ ਤੁਮ ਕਰ ਆਵੋ ਮੇਰੇ ਮੀਤ ਤੁਮਰੇ ਦੁਖੀ ਹਰ ਆਪ ਨਿਵਾਰੇ ਆਪਦਾ ਭਈ ਬੇਤੀਤ ਰਹਾਉ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਨ ਭਾਜਨ ਥਾਕੇ ਘਰ ਮੰਗਲ ਵਾਜਹਿ ਨਿਤ ਵਾਜੇ ਆਪਣੇ ਖਸਮ ਨਿਵਾਜੇ ਆਸ ਥਿਰ ਰਹੋ ਡੁਲਹੁ ਮਤ ਕਬਹੂ ਗੁਰ ਕੈ ਬਚਨ ਆਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਉਜਲ ਦਰਬਾਰ ਜਿਨ ਕੇ ਜੀਵ ਤਿਨਹੀਂ ਫੇਰੇ ਆਪੇ ਭਇਆ ਸਹਾਈ ਆਚਰਜ ਕੀਆ ਕਰਨੈ ਹਾਰੈ ਨਾਨਕ ਸੱਚ ਵਡਿਆਈ ਜਿਨ ਕੇ ਜੀਵ ਤਿਨਹੀਂ ਫੇਰੇ ਆਪੇ ਭਇਆ ਸਹਾਈ ਆਚਰਜ ਕੀਆ ਕਰਨੈ ਹਾਰੈ ਨਾਨਕ ਸੱਚ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਹੇ ਠਾਕੁਰ ਹੋਂ ਦੱਸਰੋ ਮੈਂ ਨਿਰਗੁਣ ਗੁਣ ਨਹੀਂ ਕੋ ਨਾਨਕ ਦੀ ਜੈ ਨਾਮ ਦਾ ਰੱਖੋ ਹੀਏ ਪਰੋ ਪਰਮ ਸਨਮਾਨ ਯੋਗ ਸਾਧ ਸੰਗਤ ਆਪ ਸਰਬੱਤ ਸਤਸੰਗੀ ਜਨ ਵੱਡਿਆਂ ਭਾਗਾਂ ਵਾਲੇ ਹੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਤਿਨ੍ਹਾਂ ਨੇ ਬਖਸ਼ਿਸ਼ ਕਰ ਆਪਣੀ ਗੋਦ ਵਿੱਚ ਬਿਠਾ ਮਾਲਕ ਜੀ ਦੀ ਵਡਿਆਈ ਕਰਨ ਦਾ ਸੁਭਾਗ ਅਵਸਰ ਪ੍ਰਦਾਨ ਕੀਤਾ ਹੈ। ਸਤਿਕਾਰਯੋਗ ਗਿਆਨੀ ਜੀ, ਬਹੁਤ ਪਿਆਰ ਸਹਿਤ ਅੰਮ੍ਰਿਤ ਬਾਣੀ ਦਾ ਜੋ ਅੱਜ ਦਾ ਮੁੱਖ ਵਾਕ ਹੈ, ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਇਸ ਦਾ ਪਾਠ ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਬੜੇ ਪਿਆਰ, ਅਦਬ ਔਰ ਸਤਿਕਾਰ ਸ਼ਰਧਾ ਸਹਿਤ ਸਰਵਣ ਕੀਤਾ ਹੈ। ਅੱਜ ਦੇ ਇਸ ਬਖਸ਼ੇ ਪਾਵਨ ਮੁੱਖ ਵਾਕ ਦੀ ਵਿਚਾਰ ਤਿਸ ਦੀ ਪ੍ਰਾਰੰਭਤਾ ਹੋ ਰਹੀ ਹੈ। ਅਦਬ ਸਹਿਤ ਬੇਨਤੀ ਕਰਾਂਗਾ, ਜਿਤਨੇ ਵੀ ਪਿਆਰ ਵਾਲੇ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ ਪਾਵਨ ਸਥਾਨ 'ਤੇ ਸਾਹਿਬ ਜੀ ਦੀ ਗੋਦ ਵਿੱਚ ਜੁੜ ਬੈਠੇ ਹੋ, ਦੇਸ਼ਾਂ ਵਿਦੇਸ਼ਾਂ ਵਿੱਚ ਲਾਈਵ ਟੈਲੀਕਾਸਟ ਰਾਹੀਂ ਸੰਗਤਾਂ ਇਸ ਸਮਾਗਮ ਦਾ ਰਸ ਮਾਣ ਰਹੀਆਂ ਹਨ, ਦੋ ਹੱਥ ਜੋੜ ਅਦਬ ਸਹਿਤ ਬੇਨਤੀ ਕਰਾਂਗਾ, ਸਾਰੇ ਰਸਨਾਂ ਦੀ ਲਵਾਓ ਹਾਜ਼ਰੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪੰਜਵਾਂ, ਜਿਨ ਤੁਮ ਭੇਜੇ ਤਿਨਹੈ ਬੁਲਾਏ, ਸੁਖ ਸਹਿਜ ਸੇਤੀ ਕਰ ਆਓ।
ਪਰਮ ਸਨਮਾਨ ਯੋਗ ਸਤ ਸੰਗਤ, ਧਨਾਸਰੀ ਰਾਗ ਵਿੱਚ ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਤਿਨ੍ਹਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਇਹ ਪਾਵਨ ਮੁੱਖ ਵਾਕ ਦਾ ਸ਼ਬਦ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਮਹਾਰਾਜ ਇਸ ਵਿੱਚ ਜੋ ਪ੍ਰੇਰਣਾ ਕਰ ਰਹੇ ਹਨ ਉਹ ਇਹ ਕਿ ਉਹ ਅਕਾਲ ਪੁਰਖ ਪਰਮੇਸ਼ਰ ਜੀਵ ਨੂੰ ਸੰਸਾਰ 'ਤੇ ਭੇਜਣ ਵਾਲਾ ਹੈ ਔਰ ਆਪ ਹੀ ਰਹਿਮਤ ਕਰਕੇ ਰੱਬੀ ਮਾਰਗ 'ਤੇ ਪ੍ਰੇਰਨ ਵਾਲਾ ਹੈ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲੇ ਮੈਂ ਇੱਕ ਬੇਨਤੀ ਆਪ ਸੰਗਤ ਦੀ ਸੇਵਾ ਵਿੱਚ ਕਰਾਂ। ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪੁੱਛਿਆ, ਸਤਿਗੁਰੂ ਮਹਾਰਾਜ ਸੰਗਤ ਨੇੜੇ ਬੈਠ ਕੇ ਪ੍ਰਵਾਨ ਹੈ ਜਾਂ ਦੂਰ ਬੈਠ ਕੇ ਪ੍ਰਵਾਨ ਹੈ? ਅਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲੱਗੇ, ਨਾ ਨੇੜੇ ਬੈਠ ਕੇ ਸੰਗਤ ਪ੍ਰਵਾਨ ਹੈ, ਨਾ ਦੂਰ ਬੈਠ ਕੇ ਸੰਗਤ ਪ੍ਰਵਾਨ ਹੈ। ਧਿਆਨ ਕਰਿਓ ਜੇ, ਸਵਾਲ ਫਿਰ ਉੱਥੇ ਹੀ ਖੜਾ ਹੈ। ਫਿਰ ਸਤਿਗੁਰੂ ਜੀ ਨੂੰ ਪੁੱਛੀਏ, ਸਤਿਗੁਰੂ ਜੇ ਨੇੜੇ ਬੈਠ ਕੇ ਸੰਗਤ ਪ੍ਰਵਾਨ ਨਹੀਂ, ਦੂਰ ਬੈਠ ਕੇ ਵੀ ਸੰਗਤ ਪ੍ਰਵਾਨ ਨਹੀਂ, ਫਿਰ ਸੰਗਤ ਕਿਵੇਂ ਪ੍ਰਵਾਨ ਹੈ? ਸਤਿਗੁਰੂ ਕਿਵੇਂ ਪ੍ਰਵਾਨ ਚੜ੍ਹ ਸਕਦੀ ਹੈ ਸੰਗਤ? ਮੈਂ ਬੇਨਤੀ ਕਰਾਂ, ਕੋਈ ਗੁਰੂ ਦੇ ਨੇੜੇ ਆ ਕੇ ਬੈਠਦਾ ਮੁਬਾਰਕ, ਜਗ੍ਹਾ ਮੁਤਾਬਕ ਕੋਈ ਪਿੱਛੇ ਆ ਕੇ ਬੈਠਦਾ ਮੁਬਾਰਕ। ਸਾਧ ਸੰਗਤ ਕੋਈ ਆਇਆ, ਗੁਰੂ ਦੇ ਸਨਮੁਖ ਉਸਨੇ ਅਦਬ ਔਰ ਸਤਿਕਾਰ ਸਹਿਤ ਸੀਸ ਝੁਕਾਇਆ, ਉਹ ਸੇਵਾ ਵਿੱਚ ਲੱਗ ਗਿਆ। ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰਦਾ, ਕੋਈ ਕਿਸੇ ਤਰ੍ਹਾਂ ਦੀ, ਪਰ ਧਿਆਨ ਰੱਖਿਓ ਜੇ ਸੇਵਾ ਕਰਦਿਆਂ ਹੋਇਆਂ ਵੀ ਉਹ ਸੰਗਤ ਵਿੱਚ ਜੁੜਿਆ ਹੋਇਆ ਹੈ। ਜੋ ਸੰਗਤ ਵਿੱਚ ਗਾਇਆ ਜਾ ਰਿਹਾ, ਪੜ੍ਹਿਆ ਜਾ ਰਿਹਾ, ਸੁਣਾਇਆ ਜਾ ਰਿਹਾ, ਉਹਦੇ ਵਿੱਚ ਵੀ ਇਕਾਗਰਤਾ ਜੋੜ ਕੇ ਬੈਠਾ ਹੈ। ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਭਾਈ संगत ना नेड़े बैठ के प्रवान है ना दूर बैठ के प्रवान है। सतगुरु कृपा करो धन गुरु अमरदास जी महाराज, फिर संगत प्रवान किवें चढ़ेगी? ते जवाब मिलिया, कहन लगे गुरु सभा एव ना पाई है, ना नेड़े ना दूर, नानक सतगुरु ता मिले जा मन रहे हदूर। गुरु दी संगत मन दी हाजरी है। जिथे शरीर करके हाजर हो उथे सात संगत, जिथे जिथे भी कोई मालक दे प्यार वाला श्रवण कर रहा हो, मन करके भी हाजर होवे। शरीर करके भी हाजरी और मन करके भी हाजरी। जदों शरीर और मन दो चीजा जोड़ के संगत विच बैठांगे ना, ते साहिब कहन लगे नानक सतगुरु ता मिले जा मन रहे हदूर। मन दी हाजरी। ते धन धन साहिब श्री गुरु अर्जन देव महाराज जी बख्शिश कर रहे ने, कहन लगे जिन तुम भेजे तिने बुलाए। सतगुरु ये सोझी प्रदान करदे ने कि परमेश्वर जीव नूं जिंद दे के संसार ते भेजदा है। जिथे जिंद दे के संसार ते भेजदा उथे रब्बी मार्ग की प्रेरणा भी दृढ़ कराउंदा है। आप ही भेजण वाला है और आप ही रब्बी मार्ग की प्रेरणा दृढ़ कराउण वाला है। सतगुरु गुरु अर्जन देव महाराज जी ने एक बचन के संबंध में कहन लगे गई बहौड़ बंदी छोड़। गई बहौड़ कहिंदे ने गए नूं मोड़ के लियाण वाला। सतगुरु ओ जीव जिहड़े आप जी दे दर घर तों लांभे हो चुके ने, कुराए पै चुके ने, तुसी कृपा दृष्टि करके रहमत करके उन्हां नूं प्रेर के संगत विच लियाण वाले हो, दर घर नाल जुड़न वाले हो। गई बहौड़ बंदी छोड़, निरंकार दुखदारी, कर्म ना जाना धर्म ना जाना, लोभी मायाधारी, नाम पर्यो भगत गोविंद का। मालिक जी ये तुहाडी निवाजिश है, तुहाडी कृपा है, संसार मैनू मालक दे दर घर दा सेवक जानदा है, गोविंद दे भगत करके जानदा है, ये राखो पैज तुम्हारी। सतगुरु अपने सेवक दी पैज रखण वाले आप हो, आप ही गया नू परेर के मोड़ के लियाण वाले हो। धन गुरु अमरदास महाराज जी का जीवन पढ़िए, सात संगत 12 साल सेवा की धन गुरु अमरदास जी महाराज जी ने 12 साल। ते जदों धन गुरु गुरु अंगद देव महाराज जी दे दरबार विच सेवा प्रवान हो गई ना, ते धन गुरु अंगद देव महाराज जी ने श्री अमरदास जी नूं गुरता गद्दी ते बिठा के आप अदब और सत्कार देंदिया शीश झुकाया, ते पता की बोल कहे सन? 12 साल दी सेवा ते 12 बख्शिश दे बोल। तुम हो निथाम नथान, कर हो निमाने मान, बिन ओट की तुम ओट, नित रेन की तिर कोट। ते फिर अगला वचन पता है की क्या? धन गुरु अंगद देव महाराज जी ने कहन लगे तुम हो सो गई बहौड़। अमरदास जी ओ लोग जड़े रबी मार्ग तो कुराए पै चुके ने, हुण तुहाडे विच निरंकारी ऐसी समर्था आ गई, तुसी उन्हां नूं प्रेर के गुरु मार्ग ते तुरन वाले बन गए। तुम हो सो गई बहौड़। ते नाल बोल आख्या तुम हो सो गई बहौड़, नरबंद वे को छोड़, घर भन बे समरथ। संसार कहिंदा अमरदास जी गुरु घर दे लंगर ते पलदे ने, पर सच आखा घर भन बे समरथ, जग जीव का तुम हथ। अमरदास जी संसार दी रोजी तुहाडे हथ विच होवेगी, ਇਹ ਸਮਰੱਥਾ ਹੈ ਗੁਰੂ ਘਰ ਦੀ। ਤੇ ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ, ਮਾਲਕ ਜੀ ਤੁਸੀਂ ਜਿੰਦ ਦੇ ਕੇ ਭੇਜਣ ਵਾਲੇ ਵੀ ਹੋ ਔਰ ਰੱਬੀ ਮਾਰਗ ਤੇ ਚੱਲਣ ਦੀ ਪ੍ਰੇਰਣਾ ਵੀ ਦ੍ਰਿੜ ਕਰਾਉਣ ਵਾਲੇ ਤੁਸੀਂ ਹੋ। ਮੈਂ ਇੱਥੇ ਇੱਕ ਗੱਲ ਖੋਲਣਾ ਚਾਹੁੰਦਾ ਸਾਧ ਸੰਗਤ, ਉਹ ਇਹ ਜੀਵਨ ਵਿੱਚ ਤਿੰਨ ਗੱਲਾਂ ਯਾਦ ਰੱਖਣ ਵਾਲੀਆਂ ਨੇ। ਪਹਿਲੀ ਗੱਲ ਕਿ ਮਾਲਕ ਨੇ ਜਿਸ ਮੋਹ ਮਾਇਆ ਔਰ ਔਗੁਣਾਂ ਦੇ ਪਿੰਜਰੇ ਵਿੱਚ ਪਾਇਆ ਨਾ, ਉਹਦੇ ਵਿੱਚੋਂ ਬਾਹਰ ਨਿਕਲਣਾ, ਪਹਿਲੀ ਗੱਲ। ਦੂਸਰੀ ਗੱਲ, ਪਰਮੇਸ਼ਰ ਦੇ ਪਿਆਰ ਰੂਪੀ ਪਿੰਜਰੇ ਵਿੱਚ ਬੰਦ ਹੋਣਾ। ਤੀਸਰੀ ਗੱਲ, ਜਿਹੜਾ ਪਰਮੇਸ਼ਰ ਦੇ ਪਿਆਰ ਰੂਪੀ ਪਿੰਜਰੇ ਵਿੱਚ ਬੰਦ ਹੋ ਜਾਏਗਾ ਨਾ, ਯਾਦ ਰੱਖਣਾ ਉਹ ਮਾਲਕ ਨੂੰ ਆਪਣੇ ਪਿਆਰ ਰੂਪੀ ਪਿੰਜਰੇ ਵਿੱਚ ਬੰਦ ਕਰ ਲਏਗਾ। ਤਿੰਨ ਗੱਲਾਂ ਫਿਰ ਸਮਝਣਾ, ਪਹਿਲੇ ਮਾਲਕ ਵੱਲੋਂ ਪਾਏ ਹੋਏ ਪਿੰਜਰੇ ਵਿੱਚੋਂ ਬਾਹਰ ਨਿਕਲਣਾ। ਪੁੱਛਿਓ ਕਿਵੇਂ ਨਿਕਲਿਆ ਜਾ ਸਕਦਾ, ਕਹਿਣ ਲੱਗੇ ਗੁਰੂ ਸਮਰੱਥਾ ਪ੍ਰਦਾਨ ਕਰਦਾ, ਤੇ ਜਦੋਂ ਸਮਰੱਥਾ ਦਿੰਦਾ ਨਾ ਤੇ ਫਿਰ ਸੇਵਕ ਭਿੱਜ ਕੇ ਪਤਾ ਕੀ ਕਹਿੰਦਾ, ਸਤਿਗੁਰੂ ਸੂਟੋ ਪਿੰਜਰ ਪ੍ਰੇਮ ਕਹਿ। ਸੂਟੋ ਕਹਿੰਦੇ ਨੇ ਤੋਤੇ ਨੂੰ, ਸੂਟੋ ਪਿੰਜਰ ਪ੍ਰੇਮ ਕਹਿ, ਸਤਿਗੁਰੂ ਮੈਂ ਜੀਵ ਰੂਪੀ ਤੋਤਾ ਤੁਹਾਡੇ ਪਿਆਰ ਦੇ ਪਿੰਜਰੇ ਵਿੱਚ ਬੰਦ ਹੋਣ ਲੱਗਾ, ਪਿਆਰ ਦੇ ਪਿੰਜਰੇ ਵਿੱਚ। ਸਾਧ ਸੰਗਤ, ਘਰ ਵਿੱਚ ਕੋਈ ਪਿੰਜਰਾ ਲਿਆ ਕੇ ਵਿੱਚ ਤੋਤਾ ਰੱਖ ਦੇਵੇ ਨਾ, ਤੇ ਉਹਨੂੰ ਚਾਅ ਚੜਿਆ ਹੁੰਦਾ ਵੀ ਮੈਂ ਇਹਨੂੰ ਬੋਲੀ ਸਿਖਾਉਣੀ ਹੈ, ਤੇ ਜਦੋਂ ਉਹ ਬੋਲੀ ਸਿਖਾਉਂਦਾ ਨਾ ਤੋਤੇ ਨੂੰ, ਤੇ ਜੋ ਸਿਖਾਇਆ ਹੁੰਦਾ ਉਹ ਤੋਤਾ ਬੋਲਦਾ, ਤੇ ਮਾਲਕ ਬਹੁਤ ਪ੍ਰਸੰਨ ਹੁੰਦਾ ਜਦੋਂ ਵੀ ਕੋਈ ਘਰ ਚੱਲ ਕੇ ਆਉਂਦਾ ਨਾ, ਤੇ ਉਹਨੂੰ ਬੋਲਣ ਲਈ ਆਖਦਾ, ਤੇ ਜਦੋਂ ਉਹ ਮਾਲਕ ਦੇ ਸਿਖਾਏ ਹੋਏ ਬੋਲ ਬੋਲਦਾ ਨਾ, ਤੇ ਉਹਨੂੰ ਬੜੀ ਖੁਸ਼ੀ ਹੁੰਦੀ, ਬੜੀ ਪ੍ਰਸੰਨਤਾ ਹੁੰਦੀ, ਬੜੀ ਰਹਿਮਤ ਹੁੰਦੀ ਉਹਦੇ ਮਨ ਵਿੱਚ। ਤੇ ਮੇਰੇ ਸਾਹਿਬ ਕਹਿਣ ਲੱਗੇ, ਜਿਸ ਤਰ੍ਹਾਂ ਦੁਨਿਆਵੀ ਉਦਾਹਰਣ ਵਿੱਚ ਇੱਕ ਆਮ ਵਿਅਕਤੀ ਤੋਤੇ ਨੂੰ ਸਿਖਾ ਕੇ ਜਦੋਂ ਬੁਲਾਉਂਦਾ ਤੇ ਉਹਨੂੰ ਪ੍ਰਸੰਨਤਾ ਹੁੰਦੀ ਹੈ ਨਾ, ਭੋਲਿਓ ਜਦੋਂ ਕੋਈ ਮਾਲਕ ਦੇ ਪਿਆਰ ਵਿੱਚ, ਮਾਲਕ ਦੇ ਪਿਆਰ ਰੂਪੀ ਪਿੰਜਰੇ ਵਿੱਚ ਬੰਦ ਹੁੰਦਾ, ਤੇ ਫਿਰ ਮਾਲਕ ਉਹਨੂੰ ਰੱਬੀ ਬਾਣੀ ਦੇ ਨਾਮ ਵਿੱਚ ਜੋੜ ਦਿੰਦਾ, ਨਾਮ ਦੀ ਭਾਸ਼ਾ ਸਿਖਾ ਦਿੰਦਾ। ਕਿਹੜੀ ਭਾਸ਼ਾ? ਜਿਹਦੇ ਪ੍ਰਤੀ ਧੰਨ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਭਾਖਿਆ ਭਾਉ ਅਪਾਰ, ਪਿਆਰ ਦੀ ਬੋਲੀ, ਪਿਆਰ ਦੀ ਭਾਸ਼ਾ। ਜਦੋਂ ਪਿਆਰ ਦੀ ਭਾਸ਼ਾ ਸਿਖਾਉਂਦਾ ਹੈ ਨਾ, ਤੇ ਸਾਧ ਸੰਗਤ ਫਿਰ ਜਦੋਂ ਰੱਬੀ ਪਿਆਰ ਦੇ ਪਿੰਜਰੇ ਵਿੱਚ ਬੰਦ ਹੋਇਆ ਹੈ ਜੀਵ, ਰੱਬੀ ਪਿਆਰ ਦੀ ਭਾਸ਼ਾ ਬੋਲਦਾ ਹੈ ਨਾ, ਤੇ ਫਿਰ ਮਾਲਕ ਨੂੰ ਖੁਸ਼ੀ ਹੁੰਦੀ ਹੈ, ਪਰਮੇਸ਼ਰ ਨੂੰ ਪ੍ਰਸੰਨਤਾ ਹੁੰਦੀ ਹੈ। ਸੂਟੋ ਪਿੰਜਰ ਪ੍ਰੇਮ ਕਹਿ, ਬੋਲੈ ਕੀ ਬੋਲਦਾ, ਬੋਲਣਹਾਰ। ਇੱਕ ਨੁਕਤਾ ਹੋਰ ਸਮਝਣਾ ਜ਼ਰੂਰੀ ਹੈ, ਜੀਵਨ ਵਿੱਚ ਦੋ ਹੀ ਗੱਲਾਂ ਨੇ ਸਾਧ ਸੰਗਤ। ਇੱਕ ਗੱਲਬਾਤ ਵਿਅਕਤੀ ਦੇ ਜੀਵਨ ਨੂੰ ਆਪ ਕਸ਼ਟ ਪਹੁੰਚਾਉਂਦੀ ਹੈ ਔਰ ਸੁਣਨ ਵਾਲੇ ਨੂੰ ਵੀ ਦੁੱਖ ਹੁੰਦਾ, ਪਰ ਇੱਕ ਗੱਲਬਾਤ ਐਸੀ ਹੈ ਜਿਹੜੀ ਆਪਣੇ ਅੰਦਰ ਵੀ ਖੇੜਾ ਦਿੰਦੀ ਹੈ ਤੇ ਸੁਣਨ ਵਾਲੇ ਨੂੰ ਵੀ ਰਸ ਮਿਲਦਾ। ਤੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਮੈਂ ਗੁਣ ਗੱਲਾਂ ਕੇ ਸਿਰ ਭਾਰ, ਮੇਰੇ ਵਿੱਚ ਇਹ ਗੁਣ ਹੈ। ਵਿਅਕਤੀ ਦਾ ਇੱਕ ਸੁਭਾਅ ਹੈ ਨਾ, ਉਹ ਚਲਾਕ ਬਣ ਕੇ ਕਹਿੰਦਾ ਵੀ ਮੈਂ ਬੜੀਆਂ ਚਲਾਕੀ ਦੀਆਂ ਗੱਲਾਂ ਕਰਦਾ, ਤੇ ਸਤਿਗੁਰੂ ਕਹਿਣ ਲੱਗੇ, ਤੂੰ ਚਲਾਕੀ ਤੇ ਸਿਆਣਪਤਾ ਦੀਆਂ ਗੱਲਾਂ ਨਹੀਂ ਕਰਦਾ, ਭੋਲਿਆ ਤੂੰ ਆਪਣੇ ਉੱਪਰ ਬੋਝ ਚੱਕ ਰਿਹਾ ਹੈ। ਸਤਿਗੁਰੂ ਫਿਰ ਕਿਹੜੀਆਂ ਗੱਲਾਂ ਕਰਾਂ? ਕਹਿਣ ਲੱਗੇ, ਦੱਸਾਂ ਕਿਹੜੀਆਂ ਗੱਲਾਂ ਕਰਨੀਆਂ ਨੇ ਜੀ, ਕਿਹੜੀਆਂ? ਤੇ ਜਵਾਬ ਦਿੱਤਾ, ਮੈਂ ਗੁਣ ਗੱਲਾਂ ਕੇ ਸਿਰ ਭਾਰ, ਭਾਰ ਵਾਲੀਆਂ ਗੱਲਾਂ ਨਹੀਂ, ਫਿਰ ਕਿਹੜੀਆਂ ਗੱਲਾਂ? ਕਹਿਣ ਲੱਗੇ, ਗੱਲੀ ਗੱਲਾਂ ਸਿਰਜਣਹਾਰ। ਜੇ ਗੱਲਬਾਤ ਕਰਨੀ ਆ ਤੇ ਉਸ ਪਰਮੇਸ਼ਰ ਦੀ ਸ਼ਿਵ ਸਲਾਹ ਦੀ ਗੱਲਬਾਤ ਕਰਿਆ ਕਰ, ਜਿਹੜੀ ਤੈਨੂੰ ਵੀ ਰਸ ਦੇਵੇ ਔਰ ਸੁਣਨ ਵਾਲੇ ਨੂੰ ਵੀ ਰਸ ਦੇਵੇ। ਸੂਟੋ ਪਿੰਜਰ ਪ੍ਰੇਮ ਕਹਿ, ਬੋਲੈ ਬੋਲਣਹਾਰ। ਜਦੋਂ ਉਹਦੀ ਭਾਸ਼ਾ ਬੋਲਦਾ ਨਾ, ਤੇ ਫਿਰ ਅਸੀਂ ਆਖਾਂਗੇ ਵੀ ਪਿੰਜਰੇ ਵਿੱਚ ਬੰਦ ਤੋਤਾ
ਆਪਣੀ ਖੁਰਾਕ ਖਾਂਦਾ ਹੈ, ਤੇ ਜਿਹੜਾ ਮਾਲਕ ਦੇ ਪਿਆਰ ਰੂਪੀ ਪਿੰਜਰੇ ਵਿੱਚ ਪੈ ਜਾਂਦਾ ਉਹਦੀ ਖੁਰਾਕ ਕੀ ਹੈ? ਤੇ ਮੇਰੇ ਸਾਹਿਬ ਜੀ ਨੇ ਇਹਦਾ ਜਵਾਬ ਦਿੱਤਾ, ਕਹਿਣ ਲੱਗੇ ਸੱਚ ਚੁਗੈ। ਉਹਦਾ ਚੋਗਾ ਪਤਾ ਕੀ ਹੈ? ਪਰਮੇਸ਼ਰ ਦਾ ਸੱਚਾ ਨਾਮ। ਫਿਰ ਉਹ ਪੀਂਦਾ ਕੀ ਹੈ? ਕਹਿਣ ਲੱਗੇ ਸੱਚ ਚੁਗੈ ਅੰਮ੍ਰਿਤ ਪੀਐ। ਉਹ ਰੱਬੀ ਨਾਮ ਰੂਪੀ ਅੰਮ੍ਰਿਤ ਦੀ ਖੁਰਾਕ ਪੀਂਦਾ। ਸਾਧ ਸੰਗਤ ਤੇ ਪੀਂਦਾ ਉਹੀ ਹੈ ਜਿਹਨੂੰ ਪਿਆਸ ਲੱਗਦੀ ਹੈ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸਹੀ ਖਾਏ। ਰਲ ਕੇ ਆਪਾਂ ਮਾਲਕ ਦੀ ਵਡਿਆਈ ਕਰੀਏ, ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸਹੀ ਖਾਏ। ਸੱਚ ਚੁਗੇ ਅੰਮ੍ਰਿਤ ਪੀਏ। ਤੇ ਸਾਧ ਸੰਗਤ ਜਦੋਂ ਰੱਬੀ ਨਾਮ ਉਹਦੀ ਖੁਰਾਕ ਬਣਦੀ ਹੈ, ਜਦੋਂ ਰੱਬੀ ਨਾਮ ਅੰਮ੍ਰਿਤ ਉਹਦਾ ਪਿਆਸ ਰੂਪੀ ਪਿਆਲਾ ਬਣ ਕੇ ਰੱਬੀ ਨਾਮ ਅੰਮ੍ਰਿਤ ਜਲ ਨੂੰ ਪੀਂਦਾ, ਤੇ ਯਾਦ ਰੱਖਣਾ ਉਹਦੀ ਸੁਰਤੀ ਦੀ ਜਦੋਂ ਉਡਾਰੀ ਹੁੰਦੀ ਹੈ ਨਾ, ਤੇ ਸਿੱਧੀ ਪ੍ਰਤੱਖ ਪਰਮੇਸ਼ਰ ਦੇ ਪਿਆਰ ਵਾਲੀ ਤੇ ਪ੍ਰਾਪਤੀ ਵਾਲੀ ਹੁੰਦੀ ਹੈ। ਹੁਣ ਇੱਥੇ ਇੱਕ ਨੁਕਤਾ ਚੇਂਜ ਹੋ ਗਿਆ, ਬਦਲ ਗਿਆ। ਕੀ ਬਦਲਿਆ? ਕਹਿਣ ਲੱਗੇ ਪਹਿਲੇ ਉਹਦੀ ਕਿਰਪਾ ਨਾਲ ਔਗੁਣਾਂ ਦੇ ਪਿੰਜਰੇ ਵਿੱਚੋਂ ਨਿਕਲਿਆ, ਮਾਲਕ ਦੇ ਪਿਆਰ ਰੂਪੀ ਪਿੰਜਰੇ ਵਿੱਚ ਚਲਾ ਗਿਆ। ਜਦੋਂ ਮਾਲਕ ਦੇ ਪਿਆਰ ਰੂਪੀ ਪਿੰਜਰੇ ਵਿੱਚ ਰਹਿ ਕੇ ਰੱਬੀ ਨਾਮ ਦੀ ਖੁਰਾਕ ਤੇ ਰੱਬੀ ਨਾਮ ਅੰਮ੍ਰਿਤ ਜਲ ਪੀਤਾ, ਤੇ ਐਸੀ ਕਿਰਪਾ ਹੋ ਗਈ ਮਾਲਕ ਜੀ ਦੀ ਕਿ ਮਾਲਕ ਉਹਦੇ ਹੀ ਪਿਆਰ ਰੂਪੀ ਪਿੰਜਰੇ ਵਿੱਚ ਬੰਦ ਹੋ ਗਿਆ। ਬਾਬਾ ਰਵਿਦਾਸ ਜੀ ਨੇ ਵੇਖੋ ਕੈਸੇ ਪਿਆਰ ਭਰੇ ਬੋਲ ਆਖੇ, ਕਹਿਣ ਲੱਗੇ ਮਾਲਕ ਜੀ ਤੁਸੀਂ ਸਾਨੂੰ ਦੁਨੀਆਂ ਦੇ ਮੋਹ ਮਾਇਆ ਰੂਪੀ ਬੰਧਨਾਂ ਵਿੱਚ ਬੰਨਿਆ ਸੀ, ਅਸੀਂ ਤੁਹਾਡੀ ਕਿਰਪਾ ਸਦਕਾ ਰੱਬੀ ਨਾਮ ਵਿੱਚ ਜੁੜ ਕੇ ਉਹਨਾਂ ਬੰਧਨਾਂ ਤੋਂ ਮੁਕਤ ਹੋ ਗਏ, ਪਰ ਹੁਣ ਅਸੀਂ ਤੁਹਾਨੂੰ ਆਪਣੇ ਪਿਆਰ ਦੇ ਬੰਧਨ ਵਿੱਚ ਬੰਨ ਲਿਆ ਹੈ। ਜੋ ਹਮ ਬੰਦੇ ਮੋਹ ਫਾਸ। ਮਾਲਕ ਜੀ ਤੁਸਾਂ ਨੇ ਸਾਨੂੰ ਮੋਹ ਰੂਪੀ ਬੰਧਨਾਂ ਵਿੱਚ ਬੰਨਿਆ ਸੀ, ਹਮ ਪ੍ਰੇਮ ਬੰਧਨ ਤੁਮ ਬੰਦੇ ਆਪਣੇ ਛੁੱਟਣ ਕੋ ਯਤਨ ਕਰੋ, ਹਮ ਛੁਟੇ ਤੁਮ ਰਾਧੇ। ਤੁਹਾਡੀ ਕਿਰਪਾ ਸਦਕਾ, ਤੁਹਾਡੀ ਰਹਿਮਤ ਸਦਕਾ। ਤੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਮਾਲਕ ਜੀ ਜਿਨ ਤੁਮ ਭੇਜੇ ਤਿਨੇ ਬੁਲਾਏ, ਸੁਖ ਸਹਿਜ ਸੇਤੀ ਕਰ ਆਓ। ਉਹ ਪਿਆਰਿਆ ਆਤਮਕ ਅਡੋਲਤਾ ਦੀ ਸਹਿਜ ਰੂਪੀ ਅਵਸਥਾ ਵਿੱਚ ਆਪਣੇ ਹਿਰਦੇ ਘਰ ਵਿੱਚ ਟਿਕਿਆ ਰਹੋ, ਆਨੰਦ ਔਰ ਵਿਗਾਸਤਾ ਵਿੱਚ ਇਕਾਗਰਤਾ ਮਾਣ।
ਆਨੰਦ ਮੰਗਲ ਗੁਣ ਗਾਓ ਸਹਿਜ ਧੁਨਾ, ਨਿਹ ਚਲ ਰਾਜ ਕਮਾਓ।
ਵੇਖੋ ਸਾਧ ਸੰਗਤ, ਬਖਸ਼ਿਸ਼, ਆਨੰਦ, ਮੰਗਲ, ਗੁਣ ਗਾਓ ਸਹਿਜ ਧੁਨ। ਕਹਿਣ ਲੱਗੇ ਇਕਾਗਰਤਾ ਵਿੱਚ ਰਹਿ ਕੇ ਜਦੋਂ ਉਹਦੇ ਗੁਣ ਗਾਇਨ ਕਰੇਗਾ ਨਾ। ਬਾਬਾ ਕਬੀਰ ਸਾਹਿਬ ਜੀ ਨੇ ਇੱਕ ਬੋਲ ਕਿਹਾ, ਕਹਿਣ ਲੱਗੇ ਉਸ ਮਾਲਕ ਦੇ ਜਿਹੜੇ ਗੁਣ ਨੇ ਨਾ, ਉਹ ਰਸ ਰਸ ਕੇ ਗਾਣੇ ਨੇ, ਰਸ ਰਸ ਕੇ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਸਹਿਜ ਵਿੱਚ, ਟਿਕਾਓ ਵਿੱਚ, ਪਿਆਰ ਵਿੱਚ, ਸ਼ਰਧਾ ਵਿੱਚ ਭਿੱਜ ਕੇ ਜਦੋਂ ਉਹਦੇ ਗੁਣ ਗਾਇਨ ਕਰੇਗਾ ਨਾ, ਤੇ ਫਿਰ ਵੇਖੀ ਇਹ ਮੰਗਲ, ਇਹ ਖੁਸ਼ੀ, ਇਹ ਖੇੜਾ, ਇਹ ਆਨੰਦ, ਇਹ ਵਿਗਾਸਤਾ ਜੀਵਨ ਭਰ ਲਈ ਬਣ ਜਾਏਗੀ। ਤਿਸ ਬਸੰਤ ਜਿਸ ਪ੍ਰਭ ਕਿਰਪਾਲ, ਤਿਸ ਬਸੰਤ ਜਿਸ ਗੁਰਦਿਆਲ, ਮੰਗਲ ਤਿਸਕੇ ਜਿਸ ਏਕ ਕਾਮ। ਫਿਰ ਅੱਗੇ ਪਤਾ ਕੀ ਬੋਲ ਆਖਿਆ ਸਾਧ ਸੰਗਤ? ਦੁਨਿਆਵੀ ਤੌਰ 'ਤੇ ਅਗਰ ਸਾਲ ਵਿੱਚ 12 ਮਹੀਨੇ ਅਤੇ 12 ਮਹੀਨਿਆਂ ਵਿੱਚ 6 ਰੁੱਤਾਂ, ਹਰ 2 ਮਹੀਨੇ ਬਾਅਦ ਰੁੱਤ ਬਦਲ ਜਾਂਦੀ ਹੈ, ਬਸੰਤ ਰੁੱਤ 2 ਮਹੀਨੇ ਦੀ। ਪਰ ਸਾਧ ਸੰਗਤ ਵੇਖੋ ਸਤਿਗੁਰੂ ਜੀ ਦੀ ਰਹਿਮਤ, ਕਹਿਣ ਲੱਗੇ ਜਿਹੜਾ ਰੱਬੀ ਨਾਮ ਵਿੱਚ ਜੁੜ ਜਾਂਦਾ ਉਹਦੇ ਲਈ ਜੀਵਨ ਭਾਰੀ ਬਸੰਤ ਹੋ ਜਾਂਦੀ ਹੈ। ਤਿਸ ਬਸੰਤ ਜਿਸ ਪ੍ਰਭ ਕਿਰਪਾਲ, ਤਿਸ ਬਸੰਤ ਜਿਸ ਗੁਰਦਿਆਲ, ਮੰਗਲ ਤਿਸਕੇ ਜਿਸ ਏਕ ਕਾਮ।
ਤਿਸ ਸਦ ਬਸੰਤ ਜਿਸ ਹਿਰਦੇ ਨਾਮ। ਜਿਹਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ ਉਹਦਾ ਜੀਵਨ ਬਸੰਤ ਰੂਪੀ ਖੇੜਿਆਂ ਨਾਲ ਭਰ ਜਾਂਦਾ ਹੈ ਜੀ।
ਤੁਮ ਕਰ ਆਵੋ ਮੇਰੇ ਮੀਤ।
ਮਿੱਤਰਾ ਉਹ ਪਿਆਰਿਆ ਆਪਣੇ ਨਿੱਜ ਘਰ ਵਿੱਚ ਆ ਕੇ ਟਿਕ ਜਾ, ਟਿਕਾਓਰ ਇਕਾਗਰਤਾ ਵਿੱਚ ਰਹਿਣਾ ਕਰ।
ਤੁਮਰੇ ਦੁਖੀ ਹਰ ਆਪ ਨਿਵਾਰੇ, ਆਪਦਾ ਭਈ ਬਤੀਤ।
ਸਾਰੇ ਕਰੋ ਕਿਰਪਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੇਖੋ ਕੈਸੀ ਬਖਸ਼ਿਸ਼ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ। ਕਹਿਣ ਲੱਗੇ ਜਦੋਂ ਤੂੰ ਉਹਦੀ ਇਬਾਦਤ ਵਿੱਚ ਜੁੜੇਗਾ ਨਾ, ਉਹਦੀ ਇਬਾਦਤ ਵਿੱਚ, ਉਹਦੇ ਪਿਆਰ ਰੂਪੀ ਪਿੰਜਰੇ ਰੂਪੀ ਕਲਾਵੇ ਵਿੱਚ ਆਏਗਾ, ਵੇਖੀ ਤੇਰੇ ਸਾਰੇ ਹੀ ਔਗਣ, ਤੇਰੀਆਂ ਸਾਰੀਆਂ ਵਿਪਤਾਵਾਂ ਨੂੰ ਉਹ ਆਪ ਹਰ ਲਏਗਾ, ਸਾਰੇ ਦੁਖੀਆਂ ਦਾ ਉਹ ਆਪ ਨਾਸ ਕਰ ਦੇਗਾ। ਤੇ ਜਦੋਂ ਉਹ ਤੇਰੇ ਦੁਖੀਆਂ ਦਾ ਨਾਸ ਕਰ ਦੇਗਾ ਨਾ, ਤੇ ਫਿਰ ਤੂੰ ਮਾਲਕ ਦੀ ਕਿਰਪਾ ਨਾਲ ਜੀਵਨ ਨੂੰ ਆਨੰਦ ਨਾਲ ਬਤੀਤ ਕਰੀ। ਜਿਹੜਾ ਰੱਬੀ ਪਿਆਰ ਵਾਲਾ ਹੈ ਨਾ ਸਾਧ ਸੰਗਤ, ਗੁਰੂ ਕਿਰਪਾ ਕਰਕੇ ਉਹਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਦਿੰਦਾ, ਤੇ ਜਦੋਂ ਮਿਹਰ ਭਰਿਆ ਹੱਥ ਰੱਖ ਦਿੰਦਾ ਨਾ, ਤੇ ਯਾਦ ਰੱਖਣਾ ਜਿਹੜੇ ਔਗਣ ਵਿਅਕਤੀ ਨੂੰ ਸਤਾਉਂਦੇ ਨੇ ਨਾ, ਸਤਾਉਂਦੇ ਨੇ, ਉਹ ਗੁਲਾਮ ਬਣ ਕੇ ਰਹਿਣ ਲੱਗ ਜਾਂਦੇ ਨੇ। ਉਹ ਗੁਲਾਮ ਬਣ ਕੇ ਜੋਏ ਦੂਤ ਮੋਏ ਬਹੁਤ ਸੰਤਾਵਤ ਤੇ ਭਿਆਨਕ ਸਭ ਪਿਆ, ਕਰੋ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸਰਨਿਆ। ਬਸ ਅਰਦਾਸ ਕਰਨੀ ਹੈ ਮਾਲਕ ਜੀ, ਔਗਣਾ ਤੋਂ ਜੇ ਅਸੀਂ ਚਾਹੀਏ ਆਪ ਬਚਣਾ ਤੇ ਬਚਿਆ ਨਹੀਂ ਜਾ ਸਕਦਾ। ਅਸੀਂ ਤੇ ਅਰਦਾਸ ਕਰ ਸਕਦੇ ਹਾਂ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਿਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਤੇ ਜਿਹਦੇ ਦੁਖੀ ਮਾਲਕ ਆਪ ਨਿਵਾਰ ਦਿੰਦਾ, ਉਹ ਸਾਧ ਸੰਗਤ ਸਹਿਜ ਵਿੱਚ ਟਿਕ ਜਾਂਦਾ। ਧਿਆਨ ਰੱਖਣਾ, ਸਹਿਜ ਘਰ ਵਿੱਚ ਐਵੇਂ ਥੋੜਾ ਟਿਕਿਆ ਜਾਂਦਾ, ਇਹਦੀ ਤਰਤੀਬ ਦਿੱਤੀ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ। ਕਹਿਣ ਲੱਗੇ ਜੇ ਸਹਿਜ ਵਿੱਚ ਟਿਕਣਾ ਹੀ ਨਾ, ਤੇ ਸਭ ਤੋਂ ਪਹਿਲਾ ਕੰਮ ਕਰਨਾ ਉਹ ਹੈ ਸੰਗਤ ਵਿੱਚ ਆਉਣਾ। ਮੈਂ ਇੱਥੇ ਥੋੜ੍ਹੀ ਜਿਹੀ ਗੱਲ ਖੋਲਣ ਲੱਗਾ ਸਾਧ ਸੰਗਤ, ਅਸੀਂ ਰੋਜ਼ ਗੁਰੂ ਕੋਲ ਆ ਕੇ ਗੁਰੂ ਦਾ ਦਰਸ਼ਨ ਕਰਦੇ ਹਾਂ, ਮੁਬਾਰਕ। ਗੁਰੂ ਦਾ ਦਰਸ਼ਨ ਹੈ ਹੀ ਮੁਬਾਰਕ, ਇੱਕ ਵਾਰੀ ਨਹੀਂ ਬਾਰ ਬਾਰ ਕਿਹਾ ਜਾ ਸਕਦਾ ਸਫਲ 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 ਦਰਸਰੇ। ਗੁਰੂ ਦਾ ਦਰਸ਼ਨ ਸਫਲਾ ਹੈ, ਪਰ ਜਿੱਥੇ ਗੁਰੂ ਦਾ ਦਰਸ਼ਨ ਕਰਨਾ ਹੈ ਪਿਆਰਿਓ, ਉੱਥੇ ਸੰਗਤ ਦਾ ਦਰਸ਼ਨ ਵੀ ਕਰਨਾ ਹੈ। ਇਹ ਬੋਲ ਮੇਰੀ ਸਾਹਿਬ ਜੀ ਨੇ ਆਖਿਆ। ਕਹਿਣ ਲੱਗੇ ਜਿੱਥੇ ਗੁਰੂ ਦਾ ਦਰਸ਼ਨ ਸਫਲਾ ਹੈ ਉੱਥੇ ਸੰਗਤ ਦਾ ਦਰਸ਼ਨ ਵੀ ਸਫਲਾ ਹੈ। ਰਾਮ ਨਾਮ ਚਿਤ ਰਾਮਪੇ ਜਾਂਕਾ, ਜਿਨ੍ਹਾਂ ਦਾ ਮਨ ਪਰਮੇਸ਼ਰ ਦੇ ਨਾਮ ਵਿੱਚ ਰੰਗਿਆ ਗਿਆ, ਉਪਜੰਪ ਆਲਸ ਦਾ ਤਿਆਗ ਕਰ, ਉਪਜੰਪ ਦਰਸ਼ਨ ਕੀਜੇ ਤਾਂ ਕਾ, ਸੰਗਤ ਵਿੱਚ ਜਾ ਕੇ ਜਿੱਥੇ ਗੁਰੂ ਦਾ ਦਰਸ਼ਨ ਕਰ ਉੱਥੇ ਸੰਗਤ ਦਾ ਵੀ ਦਰਸ਼ਨ ਕਰ। ਸਭ ਤੋਂ ਪਹਿਲਾ ਕੰਮ ਕਰਨਾ ਹੈ ਸੰਗਤ ਵਿੱਚ ਆਉਣਾ ਹੈ। ਸੰਗਤ ਵਿੱਚ ਐਵੇਂ ਆਇਆ ਜਾਂਦਾ ਨਹੀਂ ਸਾਧ ਸੰਗਤ, ਸੰਗਤ ਵਿੱਚ ਉੱਦਮ ਕਰਕੇ ਆਇਆ ਜਾਂਦਾ। ਇੱਕ ਗੱਲ ਜ਼ਰੂਰੀ ਸਮਝਣ ਵਾਲੀ ਹੈ, ਜੇ ਉੱਦਮ ਕਰਕੇ ਸੰਗਤ ਵਿੱਚ ਆ ਜਾਏ ਨਾ, ਤੇ ਕਦੀ ਅਭਿਮਾਨ ਨਾ ਕਰੀ ਮੈਂ ਸੰਗਤ ਵਿੱਚ ਆਇਆ। ਕਈ ਸਤਿਗੁਰੂ ਉੱਦਮ ਤੇ ਹੋਇਆ ਸੰਗਤ ਵਿੱਚ ਆਉਣ ਦਾ, ਪਰ ਉੱਦਮ ਤਾਂ ਹੋਇਆ ਜੇ ਤੁਸੀਂ ਕਰਾਇਆ ਹੈ। ਉੱਦਮ ਕੀ ਆ? ਕਰਾਇਆ। ਤੁਸੀਂ ਕਿਰਪਾ ਕਰਕੇ ਉੱਦਮ ਕਰਾਇਆ ਤੇ ਸੰਗਤ ਵਿੱਚ ਆ ਗਿਆ। ਜਿਹਦੇ ਭਾਗ ਜਾਗਦੇ ਨੇ ਉਹ ਸੰਗਤ ਵਿੱਚ ਆਉਂਦਾ, ਤੇ ਜਿਹੜਾ ਸੰਗਤ ਵਿੱਚ ਆਉਂਦਾ ਉਹ ਸੰਗਤ ਵਿੱਚੋਂ ਪ੍ਰਾਪਤੀ ਕੀ ਕਰਦਾ? ਕਹਿਣ ਲੱਗੇ ਸੰਗਤ ਵਿੱਚੋਂ ਹਰੀ ਨਾਮ ਰਸ ਦੀ ਪ੍ਰਾਪਤੀ ਹੁੰਦੀ ਹੈ। ਤੇ ਜਿਹੜਾ ਸੰਗਤ ਵਿੱਚੋਂ ਹਰੀ ਨਾਮ ਰਸ ਦੀ ਪ੍ਰਾਪਤੀ ਕਰਦਾ ਹੈ, ਉਹਦੀ ਲਿਵ ਦਿਨ ਰਾਤ ਮਾਲਕ ਦੇ ਚਰਨਾਂ ਵਿੱਚ ਜੁੜ ਜਾਂਦੀ ਹੈ। ਤੇ ਜਿਹਦੀ ਲਿਵ ਦਿਨ ਰਾਤ ਮਾਲਕ ਦੇ ਚਰਨਾਂ ਵਿੱਚ ਜੁੜ ਗਈ, ਤੇ ਸਾਹਿਬ ਕਹਿਣ ਲੱਗੇ ਉਹ ਆਪਣੇ ਆਪ ਹੀ ਸਹਿਜ ਵਿੱਚ ਟਿਕ ਜਾਂਦਾ।
ਸਤ ਸੰਗਤ ਮਿਲੇ ਵਡਭਾਗ, ਤਾਂ ਕੰਡੀਸ਼ਨ ਸੁਣੀ ਜਾਇਓ ਜੇ ਸਾਧ ਸੰਗਤ, ਜੇ ਪਹਿਲਾਂ ਹੀ ਕਾਰਜ ਸ਼ੁਰੂ ਨਾ ਕੀਤਾ ਤਾਂ ਫਿਰ ਤਾਂ ਕਿਵੇਂ ਆਏਗਾ? ਜੇ ਸੰਗਤ ਕਰਾਂਗੇ ਤਾਂ ਅਗਲਾ ਕਾਰਜ ਸ਼ੁਰੂ ਹੋਣਾ, ਜੇ ਸੰਗਤ ਹੀ ਨਾ ਕੀਤੀ ਤਾਂ ਅਗਲਾ ਕਾਰਜ ਕਿਵੇਂ ਸ਼ੁਰੂ ਹੋਏਗਾ? ਸਤ ਸੰਗਤ ਮਿਲੇ ਵਡਭਾਗ, ਤਾਂ ਹਰ ਰਸ ਆਵੇ ਜੀਉ, ਅਨ ਦਿਨ ਰਹੇ ਲਿਵ ਲਾਏ ਤਾਂ ਸਹਿਜ ਸਮਾਵੇ ਜੀਉ। ਕਹਿਣ ਲੱਗੇ ਸਹਿਜ ਵਿੱਚ ਟਿਕ ਜਾ, ਇਕਾਗਰਤਾ ਵਿੱਚ ਟਿਕ ਜਾ, ਆਪਣੇ ਅੰਦਰ ਇਕਾਗਰਤਾ ਵਾਲੀ ਅਵਸਥਾ ਵਿੱਚ ਟਿਕਿਆ ਰਹੋ, ਕਿਉਂਕਿ ਜਿਹਦੇ 'ਤੇ ਮਾਲਕ ਕਿਰਪਾ ਭਰਿਆ ਹੱਥ ਰੱਖ ਦਿੰਦਾ ਨਾ, ਉਹਦੇ ਸਾਰੇ ਔਗੁਣਾਂ ਨੂੰ ਨਾਸ਼ ਕਰ ਦਿੰਦਾ ਹੈ ਜੀ।
ਰਹਾਉ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ, ਨਾਸਨ ਭਾਜਨ ਥਾਕੇ।
ਵੇਖੋ ਸਾਧ ਸੰਗਤ, ਜਿਹਦੇ 'ਤੇ ਮਾਲਕ ਕਿਰਪਾ ਕਰਦਾ ਨਾ, ਪਹਿਲੇ ਤਾਂ ਉਹਦੇ ਔਗੁਣਾਂ ਨੂੰ ਮੁਕਾਉਂਦਾ, ਫਿਰ ਦੂਸਰਾ ਕੰਮ ਕੀ ਹੈ? ਜਦੋਂ ਵਿਅਕਤੀ ਔਗੁਣਾਂ ਤੋਂ ਰਹਿਤ ਹੁੰਦਾ ਹੈ ਨਾ, ਇਉਂ ਹੀ ਸਮਝ ਲਈਏ ਕਿ ਜਿਤਨੀ ਦੇਰ ਵਿਅਕਤੀ ਦਾ ਮਨ ਔਗੁਣਾਂ ਵਿੱਚ, ਉਨੀ ਦੇਰ ਭਟਕਣਾ ਹੀ ਭਟਕਣਾ ਹੈ ਸਾਧ ਸੰਗਤ, ਭਟਕਣਾ ਹੀ ਭਟਕਣਾ। 12 ਮਾਹ ਦੀ ਬਾਣੀ ਅਸੀਂ ਸਾਰੇ ਪੜ੍ਹਨ ਸੁਣਨ ਵਾਲੇ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ੁਰੂਆਤ ਹੀ ਇਹ ਗੱਲ ਕਹਿ ਦਿੱਤੀ ਕਿ ਮਾਲਕ ਜੀ, ਅਸੀਂ ਤੁਹਾਡੇ ਤੋਂ ਵਿਛੜੇ ਹਾਂ ਅਤੇ ਵਿਛੜਨ ਦਾ ਕਾਰਨ ਸਾਡੇ ਹੀ ਕਰਮ ਨੇ, ਆਪਣੇ ਕੀਤੇ ਹੋਏ ਮਾੜੇ ਕਰਮਾਂ ਕਰਕੇ ਅਸੀਂ ਭਟਕ ਰਹੇ ਹਾਂ, ਥੱਕ ਗਏ ਹਾਂ, ਕਿਰਪਾ ਕਰਕੇ ਆਪਣੀ ਸ਼ਰਨ ਵਿੱਚ ਥਾਂ ਦੇ ਦਿਓ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, ਚਾਰ ਕੁੰਟ ਦੇ ਦਿਸ ਭਰਮੇ, ਥੱਕ ਆਏ ਪ੍ਰਭ ਕੀ ਸਾਮ। ਭਟਕ ਭਟਕ ਕੇ ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਬਹੁਤ ਕਮਾਲ ਦੇ ਬੋਲ ਕਹੇ। ਕਹਿਣ ਲੱਗੇ ਪਤੰਗ ਉਡਾਉਣੀ ਹੋਵੇ ਨਾ ਪਤੰਗ, ਅਤੇ ਉਹਦੇ ਲਈ ਹਵਾ ਹੋਣੀ ਬਹੁਤ ਜ਼ਰੂਰੀ ਹੈ, ਅਤੇ ਜੇ ਹਵਾ ਨਾ ਹੋਵੇ ਤਾਂ ਪਤੰਗ ਉੱਡ ਹੀ ਨਹੀਂ ਸਕਦੀ। ਅਤੇ ਮੈਂ ਇੱਕ ਬੇਨਤੀ ਕਰਾਂ ਸਾਧ ਸੰਗਤ, ਜੇ ਸੁਰਤੀ ਨੂੰ ਆਕਾਸ਼ ਮੰਡਲ ਦੀ ਉਚਾਈ ਤੱਕ ਪਹੁੰਚਾ ਕੇ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੋਵੇ, ਜਿਸ ਤਰ੍ਹਾਂ ਪਤੰਗ ਉਡਾਉਣ ਲਈ ਹਵਾ ਦਾ ਹੋਣਾ ਜ਼ਰੂਰੀ ਹੈ, ਯਾਦ ਰੱਖਿਓ ਜੇ ਸੁਰਤੀ ਦੀ ਉਚਾਈ ਵਾਸਤੇ ਪਰਮੇਸ਼ਰ ਦੇ ਨਾਮ ਰੂਪੀ ਬਲ ਦਾ ਹੋਣਾ ਜ਼ਰੂਰੀ ਹੈ, ਨਾਮ ਰੂਪੀ ਬਲ ਦਾ। ਅਤੇ ਜਿਹਦੇ ਪਾਸ ਨਾਮ ਦਾ ਬਲ ਹੈ ਨਾ ਸਾਧ ਸੰਗਤ, ਉਹਦਾ ਮਨ ਕਦੀ ਵੀ ਨਹੀਂ ਭਟਕਦਾ। ਡਿੱਗਣ ਅਤੇ ਡੁੱਲਣ ਦੀ ਅਵਸਥਾ ਉਦੋਂ ਤੱਕ ਬਣਦੀ ਰਹਿੰਦੀ ਹੈ ਜਦੋਂ ਤੱਕ ਵਿਅਕਤੀ ਰੱਬੀ ਨਾਮ ਵਿੱਚ ਜੁੜਦਾ ਨਹੀਂ, ਅਤੇ ਜਿਸ ਦੇ ਹਿਰਦੇ ਵਿੱਚ ਮਾਲਕ ਕਿਰਪਾ ਕਰਕੇ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ, ਜਿਹਦੇ 'ਤੇ ਪਰਮੇਸ਼ਰ ਕਿਰਪਾ ਕਰਕੇ ਰੱਬੀ ਨਾਮ ਨੂੰ ਅੰਦਰੋਂ ਹੀ ਪ੍ਰਗਟ ਕਰ ਦਿੰਦਾ, ਫਿਰ ਪਤਾ ਕੀ ਕਿਹਾ? ਕਹਿਣ ਲੱਗੇ ਨਾਸਨ ਭਾਜਨ ਥਾਕੇ। ਜਿਹੜੀ ਮਨ ਦੀ ਦੌੜ ਭਾਜੇ ਨਾ, ਭਟਕਣਾ ਇਹ ਮੁੱਕ ਜਾਂਦੀ ਹੈ। ਸਤਿਗੁਰੂ ਜੀ ਦਾ ਇੱਕ ਬੋਲ ਧਿਆਨ ਵਿੱਚ ਰੱਖਿਓ ਜੇ, ਹੱਠ ਮਝਾਹੂ ਮੈਂ ਮਾਣਕ ਲੱਦਾ। ਹੱਠ ਕਹਿੰਦੇ ਨੇ ਹਿਰਦਾ, ਮਝਾਹੂ ਕਹਿੰਦੇ ਨੇ ਵਿੱਚ। ਹਿਰਦੇ ਵਿੱਚੋਂ ਮੈਨੂੰ ਰੱਬੀ ਨਾਮ ਦਾ ਮਾਣਕ ਮਿਲ ਗਿਆ। ਪੁੱਛਿਆ ਕਿਵੇਂ ਮਿਲਿਆ? ਹੱਠ ਮਝਾਹੂ ਮੈਂ ਮਾਣਕ ਲੱਦਾ, ਮੁੱਲ ਨਾ ਕਿੱਦਾਂ, ਇਹ ਬਾਜ਼ਾਰੋਂ ਮੁੱਲ ਨਹੀਂ ਮਿਲਦਾ ਰੱਬੀ ਨਾਮ ਦਾ ਮਾਣਕ। ਤੇ ਜੇ ਬਾਜ਼ਾਰੋਂ ਮੁੱਲ ਨਹੀਂ ਮਿਲਦਾ ਫਿਰ ਤੁਹਾਨੂੰ ਕਿੱਥੋਂ ਪ੍ਰਾਪਤ ਹੋ ਗਿਆ? ਤੇ ਜਵਾਬ ਸੀ ਮੈਂਕੂ। ਮੈਂਕੂ ਦਾ ਆਖਰੀ ਅਰਥ ਹੈ ਮੈਨੂੰ। ਮੈਂਕੂ ਸਤਿਗੁਰੂ ਦਿੱਤਾ, ਮੇਰੇ ਤੇ ਕਿਰਪਾ ਕਰਕੇ ਮਾਲਕ ਨੇ ਆਪ ਹੀ ਪ੍ਰਗਟ ਕੀਤਾ ਹੈ ਸਾਧ ਸੰਗਤ। ਹੱਠ ਮਝਾਹੂ ਮੈਂ ਮਾਣਕ ਲੱਦਾ, ਮੁੱਲ ਨਾ ਕਿੱਦਾਂ, ਮੈਂਕੂ ਸਤਿਗੁਰੂ ਦਿੱਤਾ, ਤੇ ਜਿਹਦੇ ਤੇ ਬਖਸ਼ਿਸ਼ ਕਰਕੇ ਗੁਰੂ ਰੱਬੀ ਨਾਮ ਨਾਲ ਨਵਾਜ ਦੇਵੇ। ਫਿਰ ਸਾਹਿਬ ਕਹਿਣ ਲੱਗੇ ਢੂੰਡ ਵੰਜਾਈ, ਉਹਦੀ ਭਟਕਣਾ ਮੁੱਕ ਗਈ, ਥੀਆ ਥਿੱਤਾ, ਉਹ ਇਕਾਗਰ ਹੋ ਗਿਆ। ਤੇ ਜਿਹੜਾ ਇਕਾਗਰ ਹੋ ਗਿਆ, ਜਿਹਦੀ ਭਟਕਣਾ ਮੁੱਕ ਗਈ, ਤੇ ਸਾਹਿਬ ਜੀ ਨੇ ਫਿਰ ਮੋਹਰ ਲਾ ਦਿੱਤੀ ਕਹਿਣ ਲੱਗੇ ਜਨਮ ਪਦਾਰਥ ਨਾਨਕ ਜਿੱਤਾ, ਉਹ ਮਨੁੱਖਾ ਦੇ ਉੱਤੇ ਜਿੱਤ ਹਾਸਲ ਕਰ ਗਿਆ ਜੀ।
ਕਰ ਮੰਗਲ ਵਾਜੇ ਨਿਤ ਵਾਜੇ, ਆਪਣੇ ਖਸਮ ਨਿਵਾਜੇ।
ਸਾਧ ਸੰਗਤ, ਜਿਹਨੂੰ ਮਾਲਕ ਨਿਵਾਜਦੇ ਹੈ, ਧੰਨ ਧੰਨ ਰਾਮ ਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਸਾਜਣ ਵਾਲਾ ਵੀ ਉਹ, ਨਿਵਾਜਣ ਵਾਲਾ ਵੀ ਉਹ, ਤੇ ਜਿਹਨੂੰ ਨਿਵਾਜਦਾ ਹੈ ਨਾ, ਉਹਦੇ ਅੰਦਰ ਅਨਹਦ ਧੁਨੀ ਦਾ ਜਨਮ ਹੁੰਦਾ ਹੈ। ਗੁਰਬਾਣੀ ਨੇ ਪੰਜ ਸਾਜਾਂ ਦਾ ਜ਼ਿਕਰ ਕੀਤਾ ਹੈ ਸਾਧ ਸੰਗਤ, ਪੰਜ ਸਾਜਾਂ ਦਾ। ਦੁਨੀਆਂ ਵਿੱਚ ਵੱਜਣ ਵਾਲੇ ਜਿਤਨੇ ਵੀ ਸਾਜ਼ ਨੇ ਉਹ ਪੰਜ ਧਾਤਾਂ ਦਾ ਜ਼ਿਕਰ ਕੀਤਾ ਗਿਆ। ਕੋਈ ਚਮੜੇ ਨਾਲ ਮੜਿਆ ਹੋਇਆ, ਢੋਲਕ ਆਦਿਕ, ਤਬਲਾ ਆਦਿਕ, ਕੋਈ ਹਵਾ ਵਿੱਚ ਫੂਕ ਮਾਰ ਕੇ ਵਜਾਉਣ ਵਾਲਾ ਬੰਸਰੀ ਆਦਿਕ, ਕੋਈ ਤਾਰ ਨਾਲ ਬਣਿਆ ਹੋਇਆ, ਕੋਈ ਧਾਤੂ ਦੇ ਉੱਤੇ ਚੋਟ ਮਾਰਨ ਵਾਲਾ ਟਲ ਆਦਿਕ, ਇਹ ਪੰਜ ਸਾਜਾਂ ਦਾ ਜ਼ਿਕਰ ਕੀਤਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ। ਵਾਜੇ ਪੰਜ ਸ਼ਬਦਿਤ ਘਰ ਸੁਭਾਗੇ, ਜਿਹਦੇ ਅੰਦਰ ਇਹ ਅਨਹਦ ਧੁਨੀ ਜਾਗਦੀ ਹੈ ਨਾ, ਸਾਧ ਸੰਗਤ ਵੱਜਦੀ ਹੈ, ਯਾਦ ਰੱਖਣਾ ਉਹ ਸੁਭਾਗਾ ਬਣ ਜਾਂਦਾ ਹੈ। ਸੁਭਾਗਾ ਉਹ ਹਿਰਦਾ ਘਰ ਸ਼ੁਭ ਭਾਗਾਂ ਵਾਲਾ ਬਣ ਗਿਆ। ਵਾਜੇ ਪੰਜ ਸ਼ਬਦਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ, ਪੰਚ ਦੂਤ ਤੁਦ ਵਸ ਕੀਤੇ ਕਾਲ ਕੰਡ ਕੁਮਾਰਿਆ, ਧੁਰ ਕਰਮ ਪਾਇਆ ਤੁਦ ਜਨ ਕੋ ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈਂ ਸੁਖ ਹੋਆ ਤਿਤ ਕਰ ਅਨਹਦ ਵਾਜੇ। ਹੋਰ ਪ੍ਰਮਾਣ ਵੇਖੀਏ, ਸੁਣੀਏ ਬਾਜੈ, ਬਾਜ ਸੁਹਾਵੀ, ਮਾਲਕ ਜੀ ਮੇਰੇ ਹਿਰਦੇ ਘਰ ਵਿੱਚ ਹੁਣ ਵਾਜਿਆਂ ਦੀ ਗੁੰਜਾਰ ਆਉਣ ਲੱਗ ਗਈ। ਸੁਣੀਏ ਬਾਜੇ ਬਾਜ ਸੁਹਾਵੀ, ਭੌਰ ਭਇਆ ਮੈਂ ਪ੍ਰੇ ਮੁਖ ਪੇਖੇ, ਗ੍ਰਹਿ ਮੰਗਲ ਸੋ ਲਾਵੀ। ਜਦੋਂ ਇਹ ਵਾਜਿਆਂ ਦੀ ਗੁੰਜਾਰ ਅੰਦਰ ਗੂੰਜੀ ਨਾ, ਤੇ ਮੇਰਾ ਹਿਰਦਾ ਘਰ ਸੁੱਖਾਂ ਨਾਲ ਭਰ ਗਿਆ ਜੀ।
ਆਸ ਥਿਰ ਰਾਹੋ ਡੋਲੋ ਮਤ ਕਬੂ, ਗੁਰ ਕੈ ਬਚਨ ਆਧਾਰ।
ਜਿਹੜਾ ਰੱਬੀ ਪਿਆਰ ਵਾਲਾ ਨਾ ਸਾਧ ਸੰਗਤ, ਅਸਥਿਰ ਰਹੋ ਡੋਲੋ ਮਤ ਕਬੂ, ਰੱਬੀ ਪਿਆਰ ਵਾਲਾ ਡੋਲਦਾ ਹੀ ਨਹੀਂ। ਡੋਲਦਾ ਪਤਾ ਕੌਣ ਹੈ? ਜਿਹਦੇ ਮਨ ਵਿੱਚ ਭਰਮ ਹੈ। ਡਿੱਗਣ ਡੋਲਾ ਤੌ ਲੋ ਜੋ ਮਨ ਕੇ ਭਰਮ। ਜਿੰਨੀ ਦੇਰ ਮਨ ਭਰਮ ਵਿੱਚ ਉਲਝਿਆ ਹੋਇਆ ਨਾ, ਜਿੰਨੀ ਦੇਰ ਉਹਨੂੰ ਸਮਝ ਨਹੀਂ, ਜਿੰਨੀ ਦੇਰ ਉਹਨੂੰ ਬੋਧ ਨਹੀਂ, ਸੋਝੀ ਨਹੀਂ, ਗਿਆਨ ਨਹੀਂ, ਉਤਨੀ ਦੇਰ ਵਿਅਕਤੀ ਡਿੱਗਦਾ ਤੇ ਡੋਲਦਾ। ਪਰ ਜਦੋਂ ਗੁਰੂ ਰਹਿਮਤ ਨਾਲ ਨਵਾਜਦਾ, ਫਿਰ ਹੁੰਦਾ ਕੀ ਹੈ? ਫਿਰ ਵਿਅਕਤੀ ਪਤਾ ਕੀ ਕਹਿੰਦਾ? ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਈ ਮੈਂ ਤੇਰੀ। ਮੇਰੇ ਮਾਲਕ ਜੀ, ਤੁਸੀਂ ਮੇਰੇ ਲਈ ਸਭ ਤੋਂ ਵੱਡੇ ਸਹਾਰੇ ਹੋ, ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ, ਤੁਸੀਂ ਅਡੋਲੋ ਤੇ ਫਿਰ ਮੈਂ ਕਿਵੇਂ ਡੋਲ ਸਕਦਾ, ਕਿਵੇਂ ਡੋਲ ਸਕਦਾ? ਨਾ ਤੁਮ ਡੋਲੋ ਨਾ ਹਮ ਗਿਰਤੇ। ਰੱਬੀ ਪਿਆਰ ਵਾਲਾ ਆਤਮਕ ਅਡੋਲਤਾ ਵਿੱਚ ਟਿਕ ਕੇ ਰਹਿੰਦਾ ਹੈ। ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀ ਨੀ ਹਰ ਮੇਰੀ। ਅਸਥਿਰ ਰਹੋ ਡੋਲੋ ਮਤ ਕਬੂ, ਗੁਰ ਕੇ ਬਚਨ ਅਰਾਦ। ਗੁਰੂ ਦੇ ਬਚਨਾਂ ਰੂਪੀ ਅਰਾਧਨਾ ਵਿੱਚ ਜੁੜ, ਵੇਖੀ ਤੇਰੇ ਮਨ ਦੇ ਸਾਰੇ ਭਰਮ ਮੁੱਕ ਜਾਣਗੇ। ਹਮਰਾ ਭਰਮ ਗਿਆ ਭਉ ਭਾਗਾ, ਜਬ ਰਾਮ ਨਾਮ ਚਿਤ ਲਾਗਾ।
ਜੈ ਜੈਕਾਰ ਸਗਲ ਭੂਮੰਡਲ, ਮੁਖ ਉਜਲ ਦਰਬਾਰ।
ਸਾਧ ਸੰਗਤ, ਜਿਨ੍ਹਾਂ ਦੇ ਹਿਰਦੇ ਘਰ ਵਿੱਚ ਅਨਹਦ ਧੁਨ ਗੂੰਜਦੀ ਏ, ਉਹ ਆਤਮਕ ਅਡੋਲਤਾ ਵਿੱਚ ਟਿਕ ਜਾਂਦੇ ਨੇ, ਤੇ ਸਾਰੀ ਕਾਇਨਾਤ ਵਿੱਚ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਇਹ ਬੋਲ ਤੇ ਸਾਨੂੰ ਸਾਰਿਆਂ ਨੂੰ ਯਾਦ ਹੈ, ਹਰ ਮਨ ਤਨ ਵਸਿਆ ਸੋਈ, जय जयकार करे सब कोई। केवल जय जयकार ही नहीं, फिर सात संगत मालक दी दरगाह विच उज्जल मुख हुंदा है। केदा मुख उज्जल हुंदा है? ते जवाब मिलिया गुरबाणी विचों, मुख उज्जल सदा सुखी नानक सिमरते। परमेश्वर दा नाम सिमरन वालियां नू संसार जय जयकार करदा है, जय जयकार। ते सतगुरु महाराज जी कहण लगे, मैं उन्हां तों कुरबान जाना, हों कुरबाने जाओ मेहरबाना, हों कुरबाने जाओ, हों कुरबाने जाओ, तिना के लैण जो तेरा नाओ, लैण जो तेरा नाओ, तिना के हों सद कुरबाने जाओ। होर प्रमाण वेखिए सतगुरु जी दी अमृत बाणी विचों, धन 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 जाने आया जिस प्रसाद सब जगत तराया, जन आवन कहे सुआओ जन के संग, चित आवे नाओ आप मुकत मुकत करे संसार, नानक तिस जन को सदा नमस्कार।
जिनके जीव तिनाही फेरे, आपे पया सुहाई।
सात संगत वेखो कैसी अमृत बख्शिश है बाणी दी। मैं समझदा कि प्यार और श्रद्धा विच भिज के अगर कोई बाणी सिर्फ पाड़ी लवे ना, सात संगत सहज विच प्यार विच टेके कोई पाड़ी लवे, ते कैसी बख्शिश कीती सतगुरु जी ने। कहण लगे, जिनके जी तिने ही फेरे, आपे पया सहाई। जीवन विच कदी भी ए ध्यान ना करियो जे कि मैं कार्य कर सकदा। सात संगत सिद्धांत वेखो किन्ना कमाल दा दृढ़ करवाया है, वो ए कि कोई भी कार्य होवे मालक अगे अरदास करनी है। ते की कहना है, कीता लोड़ी ए काम सुहर पै आखिए, कार्य दे सवार सतगुरु सच साखिए। कहण लगे, तां व्यक्ति रबी मार्ग ते फिर सकदा है, तुर सकदा है, चल सकदा है, ते जे ओ साई होवे। ध्यान दियो जे सात संगत, जे ओ साई ना होवे ते तुसी तुर सकदे हो, असी तुर सकदे हां, चल सकदे हां। ते कबीर साहब कहण लगे, मैं भरम दूर करना चाहना, जितनी देर मालक साई ना होवे कुछ भी सफल नहीं हो सकदा। साथ एक उदाहरण दे के मैं अगे चलन लगा समय मुताबक। कबीर साहब जी ने वेखो किन्नी कमाल दी उदाहरण दिती। कहण लगे, एक दरखत है, ते दरखत दी चोटी ते मानो परमेश्वर विराजमान है, ते व्यक्ति ने परमेश्वर तक पहुंचना। चलन लगा व्यक्ति, ते मालक अगे अरदास करके कहिंदे, मालक जी मैं तुहाडे तक आना है, ते कृपा करियो जे सहाई होयो जे। हुण जिहदा मालक सहाई होवे साध संगत, उहनूं हर मंजिल प्राप्त हो जांदी है, उहदी जय जयकार संसार विच हुंदी है, इत्थे भी और उत्थे भी। जदों चलिया ना, मालक अगे अरदास कीती, ते मालक ने दरख्त दी हर डाली विच अपना बल भर दिता। पहली डाली ते पैर रखिया, उहदे विच मालक दी मजबूती है, दूजी तीजी चली जा रहा है दरख्त दे उपर। जदों अध ते पहुंचिया ना, ते मन विच अभिमान आ गया कि ते काम ही बड़ा आसान सी, मैं ते एवें ही मालक नूं आखिया। मालक दी ते जरूरत ही नहीं सी, किन्ना आसान काम सी दरख्त ते चढ़ना, उहनूं ते एवें आखिया भी तूं सहाई होई। ते जदों ये मन विच अभिमान आ गया ना, भी मैं ते एवें ही आखिया, उहदी ते जरूरत ही नहीं सी, ते मालक कहिंदा, अच्छा जे मेरी जरूरत नहीं फिर मैं अपना बल वापस लैण लगा। ते कबीर साहब जी कहिंदे, भी हुण पुछना चाहोगे होया की जी की होया? कहिंदे, जितनी देर मालक दा बल सी, मालक सहाई सी, उत्ते नूं जा रहा सी, ते जदों मालक ने अपना बल खिचिया ना, ते फिर होया की? ते कबीर साहब जी ने जवाब दिता, कबीर कारण बपरा क्या करे, जो राम ना करे सहाय, जै जै डाली पग धरो सोई मुर मुर जाए। पहले उपर नूं जा रहा सी, जदों आखिया मालक दी जरूरत नहीं, डाली दे विच बल मुक गया, सात संगत हुण उपर जाण दी बजाय हेठा आना शुरू हो गया। ते साहब कहण लगे, जिहदे लई ओ सहाई हुंदा ना, उहनूं फिर रहमत नाल नवाजदा है जी।
अचरज किया करनहारै,
ਨਾਨਕ ਸੱਚ ਵਡਿਆਈ।
ਸਾਧ ਸੰਗਤ ਉਹਦੀ ਵਡਿਆਈ ਨੂੰ ਤੇ ਕੋਈ ਨਹੀਂ ਜਾਣ ਸਕਦਾ, ਕੋਈ ਹੈ ਉਹਦੀ ਵਡਿਆਈ ਨੂੰ ਜਾਣ ਸਕੇ? ਕਹਿਣ ਲੱਗੇ ਮਾਲਕ ਜੀ ਜਿਹਦੇ ਉੱਤੇ ਤੁਸੀਂ ਕਿਰਪਾ ਕਰਦੇ ਹੋ ਨਾ ਉਹਦੇ ਲਈ ਫਿਰ ਕਰਾਮਾਤ ਹੀ ਹੁੰਦੀ ਹੈ, ਕਰਾਮਾਤ। ਬੜੇ ਬੜੇ ਐਸੇ ਵਿਅਕਤੀ ਜਿਹੜੇ ਸਾਧ ਸੰਗਤ ਕਦੀ ਰੱਬੀ ਮਾਰਗ ਵੱਲ ਵੀ ਨਹੀਂ ਤੁਰੇ ਸਨ, ਜਦੋਂ ਫਿਰ ਮਿਹਰ ਕਰਦਾ ਨਾ ਤੇ ਸਾਹਿਬ ਕਹਿਣ ਲੱਗੇ ਇੱਕ ਨਹੀਂ ਦਾਤ ਆਪਸ ਤੇ ਜੋ ਪਾਈਏ ਨਾਨਕ ਸਾ ਕਰਮਾਤ ਸਾਹਿਬ ਤੁਠੇ ਜੋ ਮਿਲੇ। ਜਦੋਂ ਕਰਾਮਾਤ ਕਰਦਾ, ਜਦੋਂ ਕ੍ਰਿਸ਼ਮਾ ਕਰਦਾ, ਜਦੋਂ ਰਹਿਮਤ ਨਾਲ ਨਵਾਜਦਾ ਤੇ ਫਿਰ ਸਾਧ ਸੰਗਤ ਵਿਅਕਤੀ ਉਹਦੀਆਂ ਵਡਿਆਈਆਂ ਵਿੱਚ ਜੁੜਦਾ ਤੇ ਉਹਦੀ ਵਡਿਆਈ ਵਿੱਚ ਜੁੜ ਕੇ ਉਹਦਾ ਹੀ ਹੋਇਆ ਰਹਿੰਦਾ ਹੈ ਜੀ।
ਸੂਹੀ ਮਹੱਲਾ ਪੰਜਵਾ ਗੁਣ ਗੋਪਾਲ ਪ੍ਰਭ ਕੇ ਨਿਤ ਗਾਹ।
ਗੁਣ ਗੋਪਾਲ ਪ੍ਰਭ ਕੇ ਨਿਤ ਗਾਹ। ਹੇ ਜੀਵ, ਉਸ ਅਕਾਲ ਪੁਰਖ ਪਰਮੇਸ਼ਰ ਦੇ ਗੁਣ ਗਾਇਨ ਕਰਿਆ ਕਰ, ਗੁਣ ਗਾਇਨ ਕਰਿਆ ਕਰ। ਕਿੰਨੀ ਦੇਰ? ਤੇ ਸਾਹਿਬ ਕਹਿਣ ਲੱਗੇ ਨਿਤ, ਨਿਤਾ ਪ੍ਰਤੀ। ਮੈਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਕ ਬੋਲ ਤੁਹਾਡੇ ਨਾਲ ਸਾਂਝਾ ਕਰਨ ਲੱਗਾ। ਉਸ ਤੋਂ ਪਹਿਲੇ ਪੱਟੀ ਪੜ੍ਹੀ ਹੈ, ਪੱਟੀ ਦੇ ਸਿਰਲੇਖ ਹੇਠ ਅੰਮ੍ਰਿਤ ਬਾਣੀ 52 ਅੱਖਰੀ ਦੀ ਅੰਮ੍ਰਿਤ ਬਾਣੀ, ਜਿਹਦੇ ਵਿੱਚ ਅੱਖਰਾਂ ਨੂੰ ਸੰਬੋਧਨ ਕਰਕੇ ਸਾਨੂੰ ਕਈ ਵਾਰ ਵਿਚਾਰ ਦਾ ਸ਼ਬਦ ਪ੍ਰਾਰੰਭ ਹੋਇਆ। ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਅੰਗ 742 ਤੇ ਸਤਿਗੁਰੂ ਮਹਾਰਾਜ ਜੀ ਅੱਖਰਾਂ ਨੂੰ ਸੰਬੋਧਨ ਕਰਕੇ ਗੱਗਾ ਗੱਗੇ ਅੱਖਰ ਨੂੰ ਔਰ ਸਮਝਾਇਆ ਸਾਨੂੰ ਗੋਬਿੰਦ ਗੁਣ ਰਮੋ ਸਾਸ ਸਾਸ ਜਪ ਨੀਤ, ਨਿਤਾ ਪ੍ਰਤੀ ਹਰ ਸਾਹ ਨਾਲ ਗੋਬਿੰਦ ਦੇ ਗੁਣ ਗਾਇਨ ਕਰ ਹਰ ਸਾਹ। ਧੰਨ ਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਪਤਾ ਕੀ ਕਹਿੰਦੇ ਨੇ ਆਨੰਦ ਸਾਹਿਬ ਜੀ ਦੀ ਅੰਮ੍ਰਿਤਮੀ ਬਾਣੀ ਵਿੱਚ 31 ਪੌੜੀ ਹੈ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ। ਰਾਸ ਜਾਣੀ ਕਿਹੜੀ ਰਾਸ ਜਾਣੀ? ਤੇ ਜਵਾਬ ਮਿਲਿਆ ਹਰ ਹਰ ਨਿਤ ਜਪਿਓ ਜਿਉ ਲਾਹਾ ਖਟਿਓ ਦਿਹਾੜੀ। ਹਰੀ ਹਰੀ ਜਪਣਾ ਹੀ ਦਿਹਾੜੀ ਦਾ ਲਾਹਾ ਹੈ, ਸਾਧ ਸੰਗਤ ਦਿਨ ਦਾ ਲਾਹਾ ਹੈ। ਦੁਨਿਆਵੀ ਤੌਰ ਨੂੰ ਦਿਨ ਦਾ ਲਾਹਾ ਪ੍ਰਾਪਤ ਹੁੰਦਾ ਹੈ, ਪਰ ਪਰਮਾਰਥੀ ਸਿਧਾਂਤ ਵੇਖੋ ਕੈਸਾ ਕਿਰਪਾ ਭਰਿਆ, ਜਿਹੜਾ ਹਰੀ ਹਰੀ ਕਿਰਤ ਵਿਰਤ ਕਰਦਾ ਹੋਇਆ ਦਿਨ ਦਾ ਲਾਹਾ ਪ੍ਰਾਪਤ ਕਰ ਲਵੇ ਨਾ, ਉਹਦੇ ਐਸੇ ਦਿਨ ਦੇ ਰੱਬੀ ਨਾਮ ਰੂਪੀ ਸੰਸਕਾਰ ਇਕੱਠੇ ਹੁੰਦੇ ਨੇ, ਉਹਨੂੰ ਰਾਤ ਦਾ ਵੀ ਲਾਹਾ ਪ੍ਰਾਪਤ ਹੋ ਜਾਂਦਾ ਹੈ। ਆਪ ਆਖੋਗੇ ਰਾਤ ਦਾ ਵੀ ਲਾਹਾ ਪ੍ਰਾਪਤ? ਇਹਦਾ ਜਵਾਬ ਦਿੱਤਾ ਕਬੀਰ ਸਾਹਿਬ ਜੀ ਨੇ, ਕਹਿਣ ਲੱਗੇ ਜਿਹੜਾ ਦਿਨ ਵੇਲੇ ਹਰੀ ਹਰੀ ਕਿਰਤ ਕਰਦਾ ਜਪੀ ਜਾਂਦਾ ਤੇ ਦਿਨ ਦੇ ਲਾਹਾ ਰੂਪੀ ਦਿਹਾੜੀ ਖਟਦਾ ਨਾ, ਉਹ ਅਗਰ ਰਾਤ ਸੌਂਦਾ ਤੇ ਐਸੇ ਜਦੋਂ ਰਾਤ ਵੀ ਬੋਲਦਾ ਤੇ ਉਹਦੀ ਰਸਨਾ ਤੋਂ ਰਾਮ ਹੀ ਨਿਕਲਦਾ ਹੈ। ਇਹ ਕਿਤੇ ਐਸੀ ਅਵਸਥਾ ਵਾਲਾ ਬਣ ਜਾਏ ਤੇ ਮੇਰਾ ਚਿੱਤ ਕਰਦਾ, ਕਬੀਰ ਸਾਹਿਬ ਕਹਿੰਦੇ ਨੇ ਉਹਦੇ ਚਰਨਾਂ ਵਾਸਤੇ ਮੇਰੇ ਸਰੀਰ ਦੇ ਚਮੜੇ ਦੀਆਂ ਜੁੱਤੀਆਂ ਬਣ ਕੇ ਪੈ ਜਾਣ। ਬੋਲ ਗਿਆ, ਕਹਿਣ ਲੱਗੇ ਕਬੀਰ ਸੁਪਨੇ ਰਾਮ ਤਾਂ ਕਿ ਪਾਠੀ ਪਾਠੀ ਮੇਰੇ ਤਨ ਕੋ
ਆਨੰਦ ਬਿਨੋਦ ਮੰਗਲ ਸੁਖ ਤਾ।
ਫਿਰ ਸਾਧ ਸੰਗਤ ਉਸ ਹਿਰਦੇ ਘਰ ਵਿੱਚ ਆਨੰਦ ਹੀ ਆਨੰਦ ਹੈ, ਮੰਗਲ ਹੀ ਮੰਗਲ ਹੈ, ਖੁਸ਼ੀਆਂ ਹੀ ਖੁਸ਼ੀਆਂ ਨੇ, ਖੇੜੇ ਹੀ ਖੇੜੇ ਨੇ। ਜਿਹਦੀ ਆਸ ਗੁਰੂ ਪੂਰੀ ਕਰ ਦੇਵੇ, ਆਸ ਤੇ ਬਣਾਈਏ, ਗੁਰ ਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ਼ਨਾਨ ਹੈ ਆਏ। ਤੇ ਫਿਰ ਵਸਿਆ ਕੀ? ਆਨੰਦ ਮੰਗਲ ਸੁਖ ਪਾਏ, ਉਹ ਹਿਰਦਾ ਘਰ ਆਨੰਦ ਮੰਗਲ ਤੇ ਸੁੱਖਾਂ ਨਾਲ ਭਰ ਜਾਂਦਾ ਹੈ ਜੀ।
ਚੱਲ ਸਖੀਏ ਪ੍ਰਭ ਰਾਵਣ ਜਾ,
ਸਤ ਸੰਗੀ ਸਖੀਏ, ਗੁਰਮੁਖ ਸਖੀਏ, ਸਤ ਸੰਗੀ ਸਹੇਲੀਏ, ਚੱਲ ਸੰਗਤ ਵਿੱਚ ਚਲੀਏ ਅਤੇ ਉਸ ਵਾਹਿਗੁਰੂ ਜੀ ਦੀ ਸਿਵ ਸਲਾਹ ਕਰਨ ਵਾਸਤੇ ਬੈਠੀਏ। ਆਵੋ ਭੈਣੇ ਗੱਲ ਮਿਲੇ ਅੰਕ ਸਹੇਲੜੀਆਂ, ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ, ਸੱਚੇ ਸਾਹਿਬ ਸਭ ਗੁਣ ਔਗਣ ਸਭ ਆਸਾਂ। ਸਤ ਸੰਗਤ ਵਿੱਚ ਮਿਲ ਬੈਠ ਕੇ ਉਸ ਵਾਹਿਗੁਰੂ ਜੀ ਦੇ ਗੁਣ ਗਾਇਨ ਕਰੀਏ।
ਸਾਧ ਜਨਾ ਕੀ ਚਰਣੀ ਪਾਹਾ,
ਤੇ ਸਾਧੂ ਜਨਾਂ ਦੇ ਚਰਨਾਂ ਵਿੱਚ ਜੁੜੀਏ। ਮੈਂ ਬੇਨਤੀ ਕਰਾਂ, ਜਿਹਦੇ ਭਾਗ ਜਾਗਦੇ ਨੇ ਨਾ ਉਹ ਗੁਰੂ ਦੇ ਚਰਨਾਂ ਵਿੱਚ ਜੁੜਦਾ। ਜਾਂਕੋਰ ਏ ਕਰਮ ਭੱਲਾ, ਤਿੰਨ ਓਟ ਗਈ ਸੰਤ ਪੱਲਾ, ਉਹ ਗੁਰੂ ਦਾ, ਉਹ ਸਾਧੂ ਦਾ, ਉਹ ਸੰਤ ਦਾ ਪੱਲਾ ਫੜਦਾ। ਤਿੰਨ ਨਾਹੀ ਰੇ ਜਮ ਸੰਤਾਵੇ, ਸਾਧੂ ਕੀ ਸੰਗਨਾ। ਇਹ ਗੁਰੂ ਦੇ ਸੰਗ ਦੀ ਮਹਿਮਾ ਹੈ, ਗੁਰੂ ਦੀ ਸੰਗਤ ਦੀ ਮਹਿਮਾ ਹੈ। ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਉਹਦਾ ਜੀਵਨ ਆਨੰਦ ਨਾਲ ਭਰ ਜਾਂਦਾ ਹੈ ਜੀ।
ਰਹਾਉ ਕਰ ਬੇਨਤੀ ਜਨ ਧੂਰ ਬਾਸ਼ਾ,
ਮਾਲਕ ਦੇ ਚਰਨਾਂ ਵਿੱਚ ਬੇਨਤੀ ਕਰ, ਮਾਲਕ ਜੀ ਮੇਰੇ ਤੇ ਕਿਰਪਾ ਕਰੋ, ਮੇਰੀ ਇਹ ਇੱਛਾ ਪੂਰੀ ਕਰ ਦਿਓ, ਮੈਨੂੰ ਸਾਧੂ ਦੇ ਚਰਨਾਂ ਦੀ ਧੂੜ ਮਿਲ ਜਾਏ। ਜਨ ਕੇ ਚਰਨ ਵਸੇ ਮੇਰੇ ਹੀ ਅਰੇ, ਸੰਗ ਪੁਨੀਤਾ ਦੇਹੀ ਜਨ ਕੀ ਧੂਰ, ਦਿਓ ਕਿਰਪਾ ਨਿਧ ਨਾਨਕ ਕਹਿ ਸੁਖ ਹੀ। ਇਸ ਤੋਂ ਵੱਡਾ ਵੀ ਕੋਈ ਸੁਖ ਹੈ? ਸਾਧੂ ਦੀ ਧੂੜੀ ਮਿਲ ਜਾਏ, ਮੇਰੀ ਅਰਦਾਸ ਮਾਲਕ ਜੀ ਕਿਰਪਾ ਕਰਿਓ ਜੇ ਮੈਨੂੰ ਸਾਧੂ ਦੀ ਧੂੜੀ ਪ੍ਰਾਪਤ ਹੋ ਜਾਏ ਜੀ।
ਜਨਮ ਜਨਮ ਕੇ ਕਿਲ ਵਿਖ ਲਾਹਾ,
ਧਿਆਨ ਰੱਖਣਾ ਜਿਹੜਾ ਇਸ ਮਾਰਗ ਨੂੰ ਅਖਤਿਆਰ ਕਰ ਲੈਂਦਾ ਨਾ ਉਹਦੇ ਸਾਰੇ ਕੀਤੇ ਹੋਏ ਪਾਪ ਨਾਸ ਹੋ ਜਾਂਦੇ ਨੇ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਡ ਭਾਗੀ ਪਾਏ ਕੋਟ ਜਨਮ ਕੇ ਕਿਲ ਵਿਖ ਨਾਸੇ, ਹਰ ਚਰਨੀ ਚਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ ਬਿਘਨ ਬਿਨਾਸਨ ਸਭ ਦੁਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਕਰ ਆਇਆ।
ਮਨ ਤਨ ਪ੍ਰਾਣ ਜੀਉ ਅਰ ਪਾਹਾ,
ਵੇਖੋ ਸਾਧ ਸੰਗਤ ਕਹਿਣ ਲੱਗੇ ਮਾਲਕ ਦੇ ਚਰਨਾਂ ਵਿੱਚ ਮਨ ਵੀ ਅਰਪਣ ਕਰ, ਤਨ ਵੀ ਅਰਪਣ ਕਰ, ਸਾਰਾ ਕੁਝ ਅਰਪਣ ਕਰ ਦੇ। ਜਿਹੜੇ ਪਿਆਰ ਵਾਲੇ ਨੇ ਨਾ ਉਹ ਪਤਾ ਕੀ ਕਹਿੰਦੇ ਨੇ, ਸਾਧ ਸੰਗਤ ਵੇਖੋ ਉਹਦੇ ਅੱਗੇ ਸਾਰਾ ਕੁਝ ਅਰਪਣ ਕਰਦੇ, ਸਾਰਾ ਕੁਝ, ਮਨ ਵੀ ਤੇ ਤਨ ਵੀ, ਤੇ ਪਤਾ ਕੀ ਆਖੀ, ਆਖੀ ਮਾਲਕ ਜੀ ਕਿਆ ਦੇਵੋ ਜਾਂ ਸਭ ਕੁਛ ਤੇਰਾ, ਮੈਂ ਅਰਪਣ ਕੀ ਕਰਾਂ, ਸਦ ਬਲਿਹਾਰ ਜਾਉਂ ਲੱਖ ਬੇਰਾ, ਤਨ ਮਨ ਜੀਓ ਪਿੰਡ ਦੇ ਸਾਜਿਆ, ਗੁਰ ਕਿਰਪਾ ਤੇ ਨੀਚ ਨਿਵਾਜਿਆ।
ਹਰ ਸਿਮਰ ਸਿਮਰ ਮਾਨ ਮੋਹ ਕਟਾਹਾ,
ਸਤਿਗੁਰੂ ਸੰਗਤ ਵਿੱਚ ਆ ਕੇ ਰੱਬੀ ਨਾਮ ਸਿਮਰ ਵਿੱਚ ਜੁੜ ਕੇ ਸਿਮਰਨ ਦੀ ਬਰਕਤ ਨਾਲ ਮੈਂ ਸਾਰੇ ਔਗੁਣਾਂ ਦਾ ਨਾਸ ਕਰ ਲਵਾਂ। ਸਿਮਰਨ ਦੀ ਬਰਕਤ ਨਾਲ ਮੇਰੇ ਅੰਦਰੋਂ ਜਿਹੜਾ ਮਾਣ ਹੈ ਨਾ, ਅਭਿਮਾਨ ਹੈ, ਇਹ ਸਭ ਨਿਵਿਰਤ ਹੋ ਜਾਏ। ਭਾਈ ਗੁਰਦਾਸ ਜੀ ਦਾ ਇੱਕ ਬੋਲ ਕਹਿ ਕੇ ਆਪਾਂ ਸਮਾਪਤੀ ਵੱਲ ਆਉਣ ਲੱਗੇ ਹਾਂ। ਸਾਧ ਸੰਗਤ, ਭਾਈ ਗੁਰਦਾਸ ਜੀ ਕਹਿੰਦੇ ਵੀ ਮਾਲਾ ਹੈ ਨਾ ਜਿਹੜੀ, ਜੇ ਉਹ 27 ਮਣਕਿਆਂ ਦੀ ਹੋਵੇ ਤੇ ਕਿਸੇ ਨੂੰ ਆਖੀਏ ਵੀ ਸਿਮਰਨ ਕਰਿਆ ਕਰ, ਤੇ ਉਹ ਆਖੇ ਮੈਂ 27 ਮਣਕਿਆਂ ਦੀ ਮਾਲਾ ਨਾਲ ਸਿਮਰਨ ਕੀਤਾ, ਤੇ ਸਤਿਗੁਰੂ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਸਮਝਾਉਂਦੀ ਹੈ। ਭਾਈ ਗੁਰਦਾਸ ਜੀ ਕਹਿਣ ਲੱਗੇ, ਆਖਿਆ ਵੀ ਮਣਕੇ ਤੇ 28 ਹੁੰਦੇ ਨੇ, ਤੇ ਜਿਹੜਾ ਰੱਬੀ ਪਿਆਰ ਵਾਲਾ ਉਹ ਕਹਿੰਦਾ 27 ਗਿਣਤੀ ਵਿੱਚ ਆਉਂਦੇ ਨੇ, ਵੱਡਾ ਗਿਣਤੀ ਵਿੱਚ ਹੀ ਨਹੀਂ ਆਉਂਦਾ। ਤੇ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਮੈਂ ਵੇਖਿਆ ਤੇ ਸੁਣਿਆ ਵੀ ਵੱਡਾ ਗਿਣਤੀ ਵਿੱਚ ਨਹੀਂ ਆਉਂਦਾ ਮੇਰੂ ਦਾ ਮਣਕਾ, ਤੇ ਮੈਂ ਆਖਿਆ ਵੱਡਾ ਬਣ ਕੇ ਕੀ ਲੈਣਾ, ਛੋਟਾ ਬਣ ਕੇ ਰਹਿਣਾ ਚਾਹੀਦਾ। ਤੇ ਪੁੱਛਿਆ ਛੋਟੇ ਬਣ ਕੇ ਵਿਚਰਨ ਦਾ ਫਾਇਦਾ ਕੀ ਹੈ, ਕਹਿਣ ਲੱਗੇ ਜਿਹੜਾ ਛੋਟਾ ਬਣ ਕੇ ਰਹਿੰਦਾ ਨਾ ਮਾਲਕ ਉਹਨੂੰ ਆਪੇ ਹੀ ਵੱਡਾ ਕਰ ਦਿੰਦਾ ਹੈ। ਪੁੱਛਿਆ ਜਿਹੜਾ ਛੋਟਾ ਬਣ ਕੇ ਰਹਿੰਦਾ ਉਹਨੂੰ ਮਾਲਕ ਵੱਡਾ ਕਰ ਦਿੰਦਾ, ਕਹਿਣ ਲੱਗੇ ਜੀ। ਪੁੱਛਿਆ ਕਿੰਨਾ ਕੁ ਵੱਡਾ ਕਰ ਦਿੰਦਾ, ਕਹਿਣ ਲੱਗੇ ਜਿਹੜਾ ਛੋਟਾ ਬਣ ਕੇ ਰਹਿੰਦਾ ਉਹਨੂੰ ਇੰਨਾ ਵੱਡਾ ਕਰ ਦਿੰਦਾ ਕਿ ਉਹ ਆਪਣਾ ਹੀ ਰੂਪ ਬਣਾ ਲੈਂਦਾ। ਸਾਧ ਰੋਜ਼ ਪੜ੍ਹਦੇ ਆ ਏਤ ਰਾਹ ਪਤ ਪਵਣੀਆਂ ਚੜੀਏ ਹੋਏ ਇੱਕੀਸ, ਈਸ਼ਵਰ ਆਪਣਾ ਹੀ ਰੂਪ ਬਣਾ ਲੈਂਦਾ ਹੈ ਜੀ।
ਦੀਨ ਦਿਆਲ ਕਰੋ ਉਤਸਾਹ।
ਸਤਿਗੁਰੂ ਮਹਾਰਾਜ ਜੀ ਮੇਰੇ ਉੱਤੇ ਬਸ ਇਹ ਕਿਰਪਾ ਕਰ ਦਿਓ ਮੇਰੇ ਅੰਦਰ ਨਾ ਉਤਸ਼ਾਹ ਬਣ ਜਾਏ ਰੱਬੀ ਨਾਮ ਦਾ ਉਤਸ਼ਾਹ। ਉਤਸ਼ਾਹ ਤੋਂ ਭਾਵ ਹੈ ਵੀ ਮੇਰੀ ਜਿਹੜੀ ਰੁਚੀ ਹੈ ਨਾ ਉਹ ਹੋਈ ਰੱਬੀ ਨਾਮ ਵਾਲੀ, ਰੱਬੀ ਨਾਮ ਵਾਲੀ। ਸਾਧ ਸੰਗਤ ਦੋ ਤਿੰਨ ਮਿੰਟ ਬਾਕੀ ਨੇ, ਮੈਂ ਅਖੀਰਲੀ ਬਾਤ ਕਰਨ ਲੱਗਾ। ਧੰਨ ਗੁਰੂ ਮਹਾਰਾਜ ਜੀ ਦੇ ਦਰਬਾਰ ਵਿੱਚ ਗੁਰੂ ਕੇ ਸਿੱਖ ਆਏ ਦੋ, ਰਾਮਾ ਪਿੰਡੀ ਤੇ ਪ੍ਰਿਥੀ ਮਲ ਜੀ। ਸਤਿਗੁਰੂ ਨੂੰ ਪੁੱਛਦੇ ਨੇ ਸਤਿਗੁਰੂ ਜੀਵਨ ਦੀ ਸੋਝੀ, ਕਹਿਣ ਲੱਗੇ ਰੱਬੀ ਨਾਮ ਦਾ ਅਭਿਆਸ ਕਰਿਆ ਕਰ। ਤੇ ਭਾਈ ਗੁਰਦਾਸ ਜੀ ਨੇ ਬੋਲ ਆਖਿਆ, ਕਹਿਣ ਲੱਗੇ ਪ੍ਰਿਥੀ ਮਲ ਸਹਿਗਲ ਭਲਾ ਰਾਮਾ ਪਿੰਡੀ ਭਗਤ ਅਭਿਆਸੀ।
ਨਾਨਕ ਦਾਸ ਹਰ ਸਰਣ ਸਮਾਹ।
ਫਿਰ ਜਿਹੜੇ ਪਿਆਰ ਵਾਲੇ ਚਾਉ ਵਾਲੇ ਬਣ ਜਾਂਦੇ ਨੇ ਨਾ ਰੱਬੀ ਨਾਮ ਵਾਲੇ, ਤੇ ਫਿਰ ਉਹ ਇਹ ਕਹਿੰਦੇ ਨੇ ਹਰ ਕੇ ਨਾਮ ਕੀ ਮਨ ਰੁਚੈ ਕੋਟ ਸ਼ਾਂਤ ਆਨੰਦ ਪੂਰਨ ਜਲਤ ਛਾਤੀ ਬੁਝੈ। ਉਸ ਹਿਰਦੇ ਵਿੱਚ ਆਨੰਦ ਖੇੜਾ ਵਿਗਾਸਤਾ ਔਰ ਕੁਸ਼ਲਤਾ ਬਣੀ ਰਹਿੰਦੀ ਹੈ ਜਿਹੜਾ ਮਾਲਕ ਦੀ ਸ਼ਰਨ ਵਿੱਚ ਆ ਜਾਂਦਾ। ਮਾਲਕ ਆਪ ਹੀ ਸੰਸਾਰ ਤੇ ਭੇਜਣ ਵਾਲਾ ਹੈ ਔਰ ਆਪ ਹੀ ਪ੍ਰੇਰ ਕੇ ਆਪਣੇ ਮਾਰਗ ਤੇ ਤੋਰ ਕੇ ਖੁਸ਼ੀਆਂ ਔਰ ਖੇੜੇ ਨਾਲ ਨਵਾਜਦਾ। ਮੈਂ ਧੰਨਵਾਦ ਕਰਦਾ ਸਮੂਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਔਰ ਸਤਿਕਾਰਯੋਗ ਸਿੰਘ ਸਾਹਿਬ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਤਿੰਨਾਂ ਦਾ ਔਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਬਖਸ਼ਿਸ਼ ਕਰਕੇ ਚੰਦ ਲਫ਼ਜ਼ ਕਹਿਣ ਦੀ ਸਮਰੱਥਾ ਪ੍ਰਦਾਨ ਕੀਤੀ। ਸਤਿਗੁਰੂ ਸਭਨਾਂ ਨੂੰ ਖੁਸ਼ੀਆਂ ਔਰ ਖੇੜੇ ਨਾਲ ਨਵਾਜੇ ਜੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਆਪਾਂ ਫਿਰ ਫਤਿਹ ਗਜਾਈਏ ਜੀ।
ਦੀਨ ਦਿਆਲ ਕਰੋ ਉਤਸਾਹ ਨਾਨਕ ਦਾਸ ਹਰ ਸਰਣ ਸਮਾਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ